ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਜੀ ਆਇਆਂ ਨੂੰ ਜੀ, SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਿਡਨੀ ਤੋਂ ਮੈਂ ਹਾਂ ਜਸਮੀਤ ਕੌਰ, ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜੋ ਕਿ ਅੱਜ ਬਹੁਤ ਹੀ ਖਾਸ ਹੋਣ ਵਾਲਾ ਆ। ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਹੈਲੋ, ਤੇ ਨਾਲ ਦੀ ਨਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਹੈਪੀ ਨਿਊ ਈਅਰ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਇਗਲ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਤੇ ਟੋਰਸ ਸਟ੍ਰੇਟ ਆਈਲੈਂਡਰ ਖਿੱਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਮੇਰੇ ਵੱਲੋਂ SBS ਦੀ ਪੂਰੀ ਪੰਜਾਬੀ ਟੀਮ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਪੰਜਾਬੀ ਭਾਈਚਾਰਾ ਪਿਛਲੇ 30 ਸਾਲ ਤੋਂ ਜ਼ਿਆਦਾ ਸਮੇਂ ਤੋਂ SBS ਪੰਜਾਬੀ ਨੂੰ ਪਿਆਰ ਦੇ ਰਿਹਾ ਹੈ ਤੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਸਾਰਿਆਂ ਦੇ ਦਿਲਾਂ ਵਿੱਚ ਪੰਜਾਬ ਲਈ, ਪੰਜਾਬੀਅਤ ਲਈ ਤੇ ਪੰਜਾਬੀ ਮਾਂ ਬੋਲੀ ਲਈ ਗੂੜਾ ਪਿਆਰ ਆ ਤੇ ਉਹ ਹਰ ਸਾਲ ਵੱਧਦਾ ਆ ਤੇ ਸਾਨੂੰ ਇੱਕ ਦੂਜੇ ਨਾਲ ਜੋੜਦਾ ਆ। ਉਮੀਦ ਕਰਦੇ ਹਾਂ ਕਿ ਇਸ ਸਾਲ 2026 ਵਿੱਚ ਵੀ ਸਾਰਿਆਂ ਦੇ ਦਿਲਾਂ ਵਿੱਚ ਪਿਆਰ, ਸਤਿਕਾਰ ਤੇ ਏਕਤਾ ਦੀ ਭਾਵਨਾ ਹੋਰ ਵਧੇ, ਨਵਾਂ ਸਾਲ ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਖੁਸ਼ੀਆਂ ਭਰੇ ਮਾਹੌਲ ਨਾਲ ਸ਼ੁਰੂ ਕਰਦੇ ਹਾਂ ਜੀ, ਪੋਜ਼ਿਟਿਵ ਵਾਈਬਸ ਨਾਲ ਸ਼ੁਰੂ ਕਰਦੇ ਹਾਂ ਹਰਮਨਜੀਤ ਦੀ ਲਿਖੀ ਇਸ ਕਵਿਤਾ ਦੇ ਨਾਲ। ਮੰਨਿਆ ਕਿ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ ਏ, ਉਹ ਚਾਨਣ ਦੇ ਫੰਬਿਆਂ ਤਾਈਂ ਸੋਖ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ, ਉਸ ਪਾਣੀ ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ, ਸੌੜੀਆਂ ਸੋਚਾਂ ਕੋਲੋਂ ਬੀਬਾ ਸਿਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ, ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜੋ ਕੁਝ ਵੀ ਹੈ ਹੁੰਦਾ, ਹੁੰਦਾ ਪੂਰੇ ਵਕਤਾਂ ਤੇ, ਇੱਕ ਦਿਨ ਜਾਲੇ ਲੱਗ ਜਾਂਦੇ ਨੇ ਉੱਚਿਆਂ ਤਖਤਾਂ ਤੇ, ਬਿਨ ਕੱਤੇ ਦੇ ਬੀ ਸਿਉਣੇ ਦੇ ਬਿਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ਼ ਨਹੀਂ ਹੁੰਦਾ, ਕਿਉਂ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ, ਸ਼ਾਨ ਕਿਸੇ ਦੀ ਵੇਖ ਵੇਖ ਕੇ ਖਿੱਚਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਨਵੇਂ ਸਾਲ ਵਿੱਚ ਮਿਹਨਤ, ਸਬਰ ਅਤੇ ਵਿਸ਼ਾਲ ਸੋਚ ਨੂੰ ਸਫਲਤਾ ਦੀ ਕੁੰਜੀ ਬਣਾਈਏ ਅਤੇ ਪਿਆਰ ਦੀ ਭਾਵਨਾ ਨਾਲ ਤਰੱਕੀ ਕਰੀਏ। ਅੱਜ ਦੇ ਪ੍ਰੋਗਰਾਮ ਵਿੱਚ ਕਾਫੀ ਸਕਾਰਾਤਮਕ ਸੋਚ ਵਿਚਾਰਾਂ ਪੇਸ਼ ਕਰਾਂਗੇ, ਸੋ ਅਗਲੇ 1 ਘੰਟੇ ਲਈ ਜੁੜੇ ਰਹੋ ਸਾਡੇ ਨਾਲ। ਕੀ ਪੇਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ, ਆਓ ਜਾਣਦੇ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਸਾਲ 2025 ਦੀਆਂ ਚੋਣਵੀਆਂ ਖਬਰਾਂ ਉੱਤੇ।
ਸਾਲ 2025 ਦੀ ਸ਼ੁਰੂਆਤ ਉੱਤਰੀ ਕੁਈਨਜ਼ਲੈਂਡ ਦੇ ਰਿਕਾਰਡ ਤੋੜ ਹੜ੍ਹਾਂ ਤੋਂ ਹੋਈ।
ਉਸ ਤੋਂ ਬਾਅਦ 2026 ਵਿੱਚ ਟੀਚੇ ਬਣਾਉਣ ਦਾ ਸਹੀ ਰਾਹ ਜਾਣਾਂਗੇ ਪ੍ਰੋਫੈਸਰ ਬਲਜਿੰਦਰ ਸਾਦਰਾ ਦੇ ਨਾਲ।
ਤਾਂ ਇਹਦਾ ਇਸ ਸਵਾਲ ਪੁੱਛਣ ਦਾ ਮਕਸਦ ਇਹ ਹੈ ਕਿ ਅਸਲ ਦੇ ਵਿੱਚ ਉਹਨਾਂ ਨੂੰ ਇਹ ਲੋੜ ਹੈ ਸੋਚਣ ਦੀ ਕਿ ਉਹ ਇਹ ਰੈਜ਼ੋਲੂਸ਼ਨ ਕਿਉਂ ਬਣਾ ਰਹੇ ਨੇ।
ਫਿਰ ਕੁਝ ਪੰਜਾਬੀ ਨੌਜਵਾਨਾਂ ਨਾਲ ਨਵੇਂ ਸਾਲ ਬਾਰੇ ਗੱਲਬਾਤ ਕਰਾਂਗੇ।
ਰੇਸਿਜ਼ਮ ਦਾ ਮੁੱਦਾ ਜਿਹੜਾ ਬਹੁਤ ਹੀ ਵੱਧ ਚੜ ਕੇ ਸਾਹਮਣੇ ਆਇਆ ਇਹ ਸਾਲ, ਆਪਾਂ ਦੇਖਿਆ ਹੀ ਹੈ ਕਿਵੇਂ ਅਗਸਤ ਦੇ ਮਹੀਨੇ ਇਮੀਗ੍ਰੇਸ਼ਨ ਰੈਲੀਆਂ ਹੋਈਆਂ।
ਤੇ ਅਖੀਰ ਵਿੱਚ ਹਰ ਵੀਰਵਾਰ ਦੀ ਤਰ੍ਹਾਂ ਸੁਣਾਂਗੇ ਪੰਜਾਬੀ ਡਾਇਸਪੋਰਾ, ਜਿੱਥੇ ਗੱਲ ਕਰਾਂਗੇ ਵਿਸ਼ਵ ਭਰ ਵਿੱਚ ਪੰਜਾਬੀਆਂ ਦੀ।
ਸਿੱਖਸ ਆਫ ਅਮਰੀਕਾ ਦੇ ਵੱਲੋਂ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਨਾਲ ਮਹੱਤਵਪੂਰਨ ਮੁਲਾਕਾਤ,
ਵਿੱਚ ਵਿੱਚ ਖਾਸ ਗੱਲਾਂ ਤੇ ਨਵੇਂ ਨਵੇਂ ਗੀਤ ਵੀ ਸੁਣਾਵਾਂਗੀ। ਸੋ ਆਓ ਸ਼ੁਰੂ ਕਰੀਏ ਅੱਜ ਦਾ ਪ੍ਰੋਗਰਾਮ ਸਾਲ 2025 ਦੀਆਂ ਵੱਡੀਆਂ ਖਬਰਾਂ ਦੇ ਨਾਲ।
ਆਸਟ੍ਰੇਲੀਆ ਵਿੱਚ ਇਹ 12 ਮਹੀਨੇ ਬਹੁਤ ਹੀ ਉਤਾਰ ਚੜਾਅ ਵਾਲੇ ਰਹੇ। ਆਸਟ੍ਰੇਲੀਆ ਦੇ ਲੋਕਾਂ ਦੀ ਏਕਤਾ ਦੀ ਉਦੋਂ ਪ੍ਰੀਖਿਆ ਲਈ ਗਈ ਜਦੋਂ ਸਿਡਨੀ ਦੇ ਮਸ਼ਹੂਰ ਬੀਚ ਉੱਤੇ ਗੋਲੀਬਾਰੀ ਦੀ ਘਟਨਾ ਵਾਪਰੀ। ਕੁਝ ਵੱਡੇ ਫੈਸਲੇ ਵੀ ਇਸ ਸਾਲ ਦੇਖਣ ਨੂੰ ਮਿਲੇ, ਜਿਨ੍ਹਾਂ ਵਿੱਚ ਮਸ਼ਰੂਮ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਐਰਨ ਪੈਟਰਸਨ ਨੂੰ ਸਜ਼ਾ ਸੁਣਾਈ ਗਈ ਸੀ। ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਪੂਰੇ ਸਾਲ ਦਾ ਲੇਖਾ ਜੋਖਾ ਆਓ ਸੁਣਦੇ ਹਾਂ ਇਸ ਖਾਸ ਰਿਪੋਰਟ ਵਿੱਚ। ਸਾਲ 2025 ਦੀ ਸ਼ੁਰੂਆਤ ਉੱਤਰੀ ਕੁਈਨਜ਼ਲੈਂਡ ਦੇ ਰਿਕਾਰਡ ਤੋੜ ਹੜ੍ਹਾਂ ਤੋਂ ਹੋਈ।
After destructive flooding in 2022, residents in Lismore in northern New South Wales are dealing with heavy rainfall and potential flash flooding again. The Bureau of Meteorology says a large part of northern New South Wales could receive 6 hourly rainfall totals of between 50 and 100 millimetres. This resident named Bruce says this is the third time he's experienced a flood in Lismore.
There's nothing left under the house. It's all gone. It's all been taken out. But upstairs, I still have lounges and carpet and fridges and kitchens and everything up there that I couldn't get out. So it's bloody tough, I tell you.
ਐਲਫਰਡ ਸਾਈਕਲੋਨ ਬਾਰੇ ਖਾਸ ਗੱਲ ਇਹ ਸੀ ਕਿ ਇਸ ਦਾ ਰਸਤਾ ਵਧੇਰੇ ਦੱਖਣ ਵੱਲ ਟਰੈਕ ਕੀਤਾ ਗਿਆ, ਜੋ ਕਿ ਇਤਿਹਾਸ ਵਿੱਚ 50 ਸਾਲ ਪਹਿਲਾਂ 1974 ਵਿੱਚ ਆਏ ਸਾਈਕਲੋਨ ਜ਼ੋ ਦੇ ਸਮੇਂ ਦੇਖਿਆ ਗਿਆ ਸੀ। ਹੜ੍ਹ ਦੇ ਪ੍ਰਭਾਵਾਂ ਨੇ ਦੱਖਣ ਪੂਰਬੀ ਕੁਈਨਜ਼ਲੈਂਡ ਵਿੱਚ ਲੋਗਨ ਸ਼ਹਿਰ ਵਰਗੀਆਂ ਥਾਵਾਂ ਉੱਤੇ ਰਿਹਾਇਸ਼ ਅਤੇ ਬੇਘਰੇ ਹੋਣ ਦੇ ਸੰਕਟ ਨੂੰ ਹੋਰ ਵਿਗਾੜ ਦਿੱਤਾ। ਵਿਗਿਆਨੀਆਂ ਮੁਤਾਬਕ ਕਲਾਈਮੇਟ ਚੇਂਜ ਇਸ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਅਜਿਹੇ ਹੀ ਕਲਾਈਮੇਟ ਚੇਂਜ ਦਾ ਜ਼ਿਕਰ ਮਾਰਚ ਮਹੀਨੇ ਵਿੱਚ ਵੀ ਸੁਣਿਆ ਗਿਆ, ਜਦੋਂ ਦੱਖਣੀ ਆਸਟ੍ਰੇਲੀਆ ਵਿੱਚ ਵੱਡੇ ਪੱਧਰ ਉੱਤੇ ਐਲਗਲ ਦੀ ਹੋਂਦ ਮਿਲੀ। ਹਾਲਾਂਕਿ ਸਾਰੀਆਂ ਐਲਗਲ ਘਾਤਕ ਨਹੀਂ ਹੁੰਦੀਆਂ, ਪਰ ਐਲਗੀ ਦੀ ਕੈਰੇਨੀਆ ਪ੍ਰਜਾਤੀ ਦੇ ਦੋ ਤੱਤ ਵਿਗਿਆਨੀਆਂ ਮੁਤਾਬਕ ਚਿੰਤਾਜਨਕ ਨੇ, ਜਿਵੇਂ ਕਿ ਇਸਦਾ ਜ਼ਹਿਰੀਲਾਪਨ ਅਤੇ ਇਸਦੀ ਕਿਸੇ ਵੀ ਜਗ੍ਹਾ ਦੇ ਨਾਲ ਅਨੁਕੂਲਤਾ। ਸਤੰਬਰ ਤੱਕ ਉੱਥੋਂ ਦੇ ਲੋਕਲਸ ਨੇ ਬਿਜ਼ਨਸ ਵਿੱਚ 40% ਦਾ ਨੁਕਸਾਨ ਝੱਲਿਆ। ਯੋਰਕ ਪੈਨਿਸੋਲਾ ਕੌਂਸਲ ਦੇ ਡਿਪਟੀ ਮੇਅਰ ਰਿਚਰਡ ਕੈਰੂਥਰਸ ਨੇ ਉਸ ਸਮੇਂ ਭਾਈਚਾਰੇ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋਣ ਦੀ ਵੀ ਗੱਲ ਆਖੀ ਸੀ।
It's really disturbing for our town that there wasn't a person on our jetty, not a person. And on school holidays, normally there's hundreds of kids. All they could see on the bottom was silver. And the kids are saying, what's on the bottom? And it was just dead fish. It was like a carpet of dead fish. And we don't know how it affects children.
November which federal inquiry the final report jari kiti gayi si, ਜਿਸ ਵਿੱਚ ਕਲਾਈਮੇਟ ਚੇਂਜ ਕਾਰਨ ਹੋਣ ਵਾਲੀਆਂ ਵਾਤਾਵਰਨ ਘਟਨਾਵਾਂ ਦੇ ਹੱਲ ਵਜੋਂ 14 ਸਿਫਾਰਸ਼ਾਂ ਕੀਤੀਆਂ ਗਈਆਂ ਸਨ ਤੇ ਵਾਤਾਵਰਨ ਤੋਂ ਬਾਅਦ ਦੇਸ਼ ਦੇ ਕੁਝ ਮਸ਼ਹੂਰ ਕ੍ਰਾਈਮ ਇਵੈਂਟਸ ਅਤੇ ਕੇਸਾਂ ਬਾਰੇ ਗੱਲ ਕਰਾਂਗੇ। ਕ੍ਰਾਈਮ ਨਾਲ ਜੁੜੀਆਂ ਵੱਡੀਆਂ ਖਬਰਾਂ ਵਿੱਚ ਅਗਸਤ 'ਚ ਵਿਕਟੋਰੀਆ ਦੇ ਇੱਕ ਪੇਂਡੂ ਇਲਾਕੇ ਪੋਰੰਪੁਕਾ ਵਿੱਚ ਲੱਗੇ ਲੋਕਡਾਊਨ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਇੱਥੇ 56 ਸਾਲਾ ਡੇਜ਼ੀ ਫ੍ਰੀਮੈਨ ਨਾਂ ਦੇ ਵਿਅਕਤੀ ਉੱਤੇ ਦੋ ਪੁਲਿਸ ਅਫਸਰਾਂ ਉੱਤੇ ਕਤਲ ਦੇ ਕਥਿਤ ਦੋਸ਼ ਲੱਗੇ ਸਨ, ਜੋ ਬਾਅਦ ਵਿੱਚ ਜੰਗਲਾਂ ਵਿੱਚ ਜਾ ਕੇ ਲੁਕ ਗਿਆ ਤੇ ਸਾਲ ਦੇ ਅਖੀਰ ਤੱਕ ਵੀ ਭਗੌੜੇ ਫ੍ਰੀਮੈਨ ਦੀ ਭਾਲ ਜਾਰੀ ਹੈ। ਇੱਥੋਂ ਤੱਕ ਕਿ ਉਸਦਾ ਪਤਾ ਦੱਸਣ ਵਾਲੇ ਲਈ $1 million ਰਾਸ਼ੀ ਦਾ ਇਨਾਮ ਵੀ ਰੱਖਿਆ ਗਿਆ ਹੈ। ਖੋਜ ਦੇ ਸ਼ੁਰੂਆਤੀ ਦਿਨਾਂ ਵਿੱਚ ਵਿਕਟੋਰੀਆ ਪੁਲਿਸ ਦੇ ਮੁਖੀ ਮਾਈਕ ਬੁਸ਼ ਨੇ ਦੱਸਿਆ ਸੀ ਕਿ ਅਧਿਕਾਰੀ ਬੜੇ ਹੀ ਯੋਜਨਾਬੱਧ ਤਰੀਕੇ ਦੇ ਨਾਲ ਭਾਲ ਕਰ ਰਹੇ ਨੇ।
Anything's possible. He knows that area, even though we have experts in the area, he will know that area better than us. So that's why we're putting in every expert and supported by local knowledge as well.
So ji hun naal hi ik ajehe court case de bare vi gal karange jisne Australia ate hor deshan da kafi dhyan khichya. Apne sohre parivar nu dopahar de khane vich zehreeli mushroom khwon wali Aaron Peterson nu September vich doshi qarar ditta gaya. ਇਹ ਮਾਮਲਾ 11 ਹਫ਼ਤੇ ਚੱਲਿਆ। ਮੈਲਬਨ ਦੇ 150 ਕਿਲੋਮੀਟਰ ਪੂਰਬ ਵਿੱਚ ਪੈਂਦੇ ਟਾਊਨ ਮੋਰਵਿਲ ਵਿੱਚ ਐਰਨ ਪੈਟਰਸਨ ਨੇ ਦੁਪਹਿਰ ਦੇ ਖਾਣੇ ਵਿੱਚ ਮਸ਼ਰੂਮ ਬਣਾਈ ਸੀ, ਜਿਸ ਨੂੰ ਖਾਣ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਸੀ। ਐਰਨ ਪੈਟਰਸਨ ਦੇ ਵਕੀਲਾਂ ਨੇ ਵਿਕਟੋਰੀਅਨ ਕੋਰਟ ਆਫ ਅਪੀਲ ਵਿੱਚ ਉਸਦੀ ਘੱਟੋ ਘੱਟ 33 ਸਾਲ ਦੀ ਕੈਦ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਦਸਤਾਵੇਜ਼ ਦਾਇਰ ਕੀਤੇ ਨੇ। ਸੋ ਕ੍ਰਾਈਮ ਨਾਲ ਜੁੜੀਆਂ ਅਜਿਹੇ ਮਸ਼ਹੂਰ ਘਟਨਾਵਾਂ ਅਤੇ ਮਾਮਲਿਆਂ ਤੋਂ ਬਾਅਦ ਸਾਲ ਦੇ ਅਖੀਰ ਵਿੱਚ ਸਾਲ ਭਰ ਹੋਣ ਵਾਲੇ ਪ੍ਰਦਰਸ਼ਨਾਂ ਉੱਤੇ ਵੀ ਝਾਤ ਮਾਰ ਲੈਂਦੇ ਹਾਂ। ਹਰ ਹਜ਼ਾਰਾਂ ਲੋਕਾਂ ਨੇ ਸਿਡਨੀ ਹਾਰਬਰ ਬ੍ਰਿਜ ਦੇ ਪਾਰ ਇੱਕ ਇਤਿਹਾਸਿਕ ਮਾਰਚ ਵਿੱਚ ਹਿੱਸਾ ਲਿਆ ਤਾਂ ਜੋ ਗਾਜ਼ਾ ਵਿੱਚ ਚੱਲ ਰਹੀ ਨਾਕਾਬੰਦੀ ਅਤੇ 2 ਸਾਲਾਂ ਦੀ ਜੰਗ ਦੌਰਾਨ ਭੁੱਖਮਰੀ ਦਾ ਵਿਰੋਧ ਕੀਤਾ ਜਾ ਸਕੇ। ਪੁਲਿਸ ਨੇ ਭੀੜ ਦਾ ਆਕਾਰ 90,000 ਦੱਸਿਆ, ਪਰ ਵਿਰੋਧ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ 3 ਲੱਖ ਦੇ ਕਰੀਬ ਸੀ। ਮਾਹਰਾਂ ਦਾ ਵੀ ਇਹੀ ਸੁਝਾਅ ਹੈ ਕਿ ਵੀਡੀਓ ਫੁਟੇਜ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਅੰਕੜਾ 3 ਲੱਖ ਦੇ ਨੇੜੇ ਹੀ ਸੀ। ਇਸ ਨੇ ਸਿਆਸਤਦਾਨਾਂ ਅਤੇ ਜਨਤਾ ਵਿੱਚ ਵਿਰੋਧ ਕਰਨ ਦੇ ਸੰਵਿਧਾਨਿਕ ਤੌਰ ਉੱਤੇ ਸੰਕੇਤਿਤ ਅਧਿਕਾਰ ਉੱਤੇ ਬਹਿਸ ਸ਼ੁਰੂ ਕਰ ਦਿੱਤੀ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਉਹ ਵਿਰੋਧ ਕਰਨ ਦੇ ਅਧਿਕਾਰ ਨਾਲ ਜਨਤਕ ਸੁਰੱਖਿਆ ਨੂੰ ਤੋਲ ਰਹੇ ਨੇ। 28 ਦਿਨਾਂ ਬਾਅਦ ਨਵਨਾਜ਼ੀਆਂ ਨੇ ਇਕੱਠੇ ਹੋ ਕੇ ਮਾਰਚ ਫੋਰ ਆਸਟ੍ਰੇਲੀਆ ਨਾਮਕ ਇੱਕ ਵਿਰੋਧ ਲਹਿਰ ਦੇ ਰਹਿਣ ਸਹਿਣ ਦੀ ਲਾਗਤ ਅਤੇ ਰਿਹਾਇਸ਼ੀ ਦਬਾਅ ਉੱਤੇ ਅਸੰਤੁਸ਼ਟੀ ਨੂੰ ਇਕੱਠਾ ਕਰਕੇ ਵੱਖੋ ਵੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਨਫ਼ਰਤ ਦੀ ਭਾਸ਼ਾ ਦੀ ਵਰਤੋਂ ਕੀਤੀ। ਵੀਡੀਓ ਉੱਤੇ ਨਵਨਾਜ਼ੀਆਂ ਦੇ ਇੱਕ ਸਮੂਹ ਨੇ ਮੈਲਬਰਨ CBD ਵਿੱਚ ਇੱਕ ਪਵਿੱਤਰ ਆਦਿਵਾਸੀ ਦਫ਼ਨਾਉਣ ਵਾਲੀ ਥਾਂ ਉੱਤੇ ਹਮਲਾ ਕੀਤਾ, ਜਿਸ ਨੂੰ ਕੈਂਪ ਸੋਵਰੈਨਿਟੀ ਕਿਹਾ ਜਾਂਦਾ ਹੈ। ਇੱਕ ਆਦਿਵਾਸੀ ਝੰਡੇ ਉੱਤੇ ਵੀ ਥੁੱਕਿਆ ਅਤੇ ਵਾਈਟ ਪਾਵਰ ਦਾ ਨਾਰਾ ਵੀ ਲਗਾਇਆ। ਨੇਥਾਲੀ ਫਰਾਹ ਹਮਲੇ ਦੀ ਚਸ਼ਮਦੀਦ ਹੈ।
Group of Nazis started to sort of push them and then it got pretty ugly. A lot of people got like smashed on the curb, and so there's quite a few of like head injuries and concussions, and there's definitely a couple of broken bones.
ਤੇ ਹੁਣ ਉਸ ਘਟਨਾ ਬਾਰੇ ਗੱਲ ਕਰੀਏ ਜਿਸ ਨੇ ਆਸਟ੍ਰੇਲੀਆ ਸਣੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ। ਹਨੂਕਾ ਦੇ ਪਹਿਲੇ ਦਿਨ ਸਿਡਨੀ ਦੇ ਬੋਂਡਾਈ ਬੀਚ ਉੱਤੇ ਇੱਕ ਘਾਤਕ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ। ਸਥਾਨਕ ਲੋਕਾਂ ਅਤੇ ਸੈਲਾਨੀਆਂ ਵਿੱਚ ਪ੍ਰਸਿੱਧ ਇੱਕ ਸਥਾਨ ਉੱਤੇ 2 ਕਥਿਤ ਬੰਦੂਕਧਾਰੀਆਂ ਵਿੱਚੋਂ ਇੱਕ ਸਮੇਤ 16 ਲੋਕ ਮਾਰੇ ਗਏ ਅਤੇ ਘੱਟੋ ਘੱਟ 42 ਲੋਕ ਜ਼ਖਮੀ ਹੋ ਗਏ।
It was a bar mitzvah. There was a lot of singing and dancing and lots of people having fun. And then there was a call for everyone to come in, and I was looking for my daughter outside, and it sounded like fireworks going off and a lot of it.
As a Muslim, I feel very bad for what happened. I don't know what to say more, but that's very traumatizing to see many, many bodies. Some people, they become white as well. I think they target like everyone who was there.
ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਘੋਸ਼ਿਤ ਕੀਤਾ ਅਤੇ ਜਾਂਚਕਰਤਾਵਾਂ ਦੀ ਸਹਾਇਤਾ ਲਈ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਦਾ ਅਧਿਕਾਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਨਾਗਰਿਕਾਂ ਦੀ ਬਹਾਦਰੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ। ਇਸ ਵਿੱਚ 43 ਸਾਲਾ ਫਲਾਂ ਦੀ ਦੁਕਾਨ ਦਾ ਮਾਲਕ ਅਹਿਮਦ ਅਲ ਅਹਿਮਦ ਵੀ ਸ਼ਾਮਲ ਹੈ, ਜਿਸ ਨੇ ਬੰਦੂਕਧਾਰੀ ਦੇ ਨਾਲ ਘੋਲ ਕਰਕੇ ਉਸਦੀ ਬੰਦੂਕ ਖੋ ਲਈ ਸੀ।
My government will continue to stand with Jewish Australians and continue to stand to stamp out anti-Semitism in all of its forms. We have taken strong action. We'll continue to work with the community because this is a time where all Australians need to wrap our arms around Jewish Australians. So we stand with them. We stand against anti-Semitism. We will do whatever is necessary to stamp it out.
ਲਿੰਡਾ ਬੈਨਮਹਨਾਸ਼ੇ ਆਸਟ੍ਰੇਲੀਆ ਵਿੱਚ ਯਹੂਦੀ ਔਰਤਾਂ ਦੀ ਰਾਸ਼ਟਰੀ ਪ੍ਰੀਸ਼ਦ ਦੀ ਪ੍ਰਧਾਨ ਹੈ। ਉਸਨੇ SBS ਹਿਬਰੂ ਨੂੰ ਦੱਸਿਆ ਕਿ ਪੂਰਾ ਭਾਈਚਾਰਾ ਸੋਗ ਵਿੱਚ ਹੈ ਅਤੇ ਉਹ ਯਹੂਦੀ ਵਿਰੋਧ ਪ੍ਰਤੀ ਇੱਕ ਮਜ਼ਬੂਤ ਪ੍ਰਤੀਕਿਰਿਆ ਦੇਖਣਾ ਚਾਹੁੰਦੀ ਹੈ।
If you can't go to Bondi Beach as an Australian or a tourist or a Sikh or a Hindu or a Jew or a Muslim and not get shot by a terrorist, there's something seriously, seriously wrong. So action in every direction, including the policing of hate speech and serious consequences for it, and education around the notion that we are all Australians. What does happen to one community is a reflection of the health of that society.
ਅਤੇ ਹੁਣ ਆਦੀਵਾਸੀ ਮਾਮਲਿਆਂ ਵਿੱਚ ਇੱਕ ਵੱਡੇ ਮੀਲ ਪੱਥਰ ਦੇ ਸਵਾਗਤ ਦੀ ਕਹਾਣੀ। ਸੋ ਜੀ, ਇਹ ਸੀ ਸਾਲ 2025 ਵਿੱਚ ਹੋਈਆਂ ਵੱਡੀਆਂ ਤਬਦੀਲੀਆਂ, ਘਟਨਾਵਾਂ ਜਾਂ ਖਬਰਾਂ ਦਾ ਪੂਰਾ ਲੇਖਾ ਜੋਖਾ। ਇਹ ਪੋਡਕਾਸਟ SBS ਨਿਊਜ਼ ਤੋਂ ਬੀਵਾ ਕਵਾਨ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤਾ ਗਿਆ ਹੈ।
ਪਿਆਰੇ ਦੋਸਤੋ, 2025 ਦੇ ਹਰ ਹਫ਼ਤੇ ਵਿੱਚ ਕੋਈ ਨਾ ਕੋਈ ਖ਼ਬਰ ਮੀਡੀਆ ਵਿੱਚ ਛਾਈ ਰਹੀ ਉਹ ਚਾਹੇ ਹੜ੍ਹਾਂ ਦੀ ਗੱਲ ਹੋਵੇ, ਸਿਆਸਤ ਦੀ ਗੱਲ ਹੋਵੇ, ਅਦਾਲਤ ਦੀ ਜਾਂ ਫਿਰ ਅਣਹੋਣੀਆਂ ਘਟਨਾਵਾਂ ਦੀ ਗੱਲ ਹੋਵੇ। ਉਮੀਦ ਕਰਦੇ ਹਾਂ ਕਿ 2026 ਵਿੱਚ ਮਾੜੀਆਂ ਨਾਲੋਂ ਚੰਗੀਆਂ ਖਬਰਾਂ ਵੱਧ ਮਿਲਣ, ਬੁਰਾਈ ਨਾਲੋਂ ਚੰਗਿਆਈ ਦੀ ਗੱਲ ਸੁਣਨ ਨੂੰ ਮਿਲੇ ਤੇ ਨਫ਼ਰਤ ਨਾਲੋਂ ਪਿਆਰ ਦਾ ਜ਼ਿਕਰ ਜ਼ਿਆਦਾ ਹੋਵੇ। ਇਸ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੀ ਪਹਿਲੀ ਬ੍ਰੇਕ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਨਿਊ ਈਅਰਸ ਰੈਜ਼ੋਲੂਸ਼ਨਸ ਦੇ ਬਾਰੇ ਤੇ ਪ੍ਰੋਫੈਸਰ ਸਾਦਰਾ ਤੋਂ ਜਾਣਾਂਗੇ ਕਿ ਆਪਣੇ ਟੀਚਿਆਂ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਰਾਹ ਕਿਹੜਾ ਆ। ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ SBS ਪੰਜਾਬੀ ਦੇ ਨਵੇਂ ਸਾਲ ਦੀ ਇਸ ਖਾਸ ਪੇਸ਼ਕਾਰੀ ਵਿੱਚ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਇਸ ਹਿੱਸੇ ਦਾ ਮੈਂ ਆਗਾਜ਼ ਕਰਨਾ ਚਾਹਾਂਗੀ ਸਤਿੰਦਰ ਸਰਤਾਜ ਦੀਆਂ ਲਿਖੀਆਂ ਕੁਝ ਸਤਰਾਂ ਦੇ ਨਾਲ। ਉਹ ਲਿਖਦੇ ਆ ਕਿ ਕੁਝ ਨਹੀਂ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ, ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ। ਕੁਝ ਨਹੀਂ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ, ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ। ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਜੀ ਹਾਂ, 2025 ਵਿੱਚ ਜਿੱਥੇ ਸਮਾਜ ਵਿੱਚ ਨਫ਼ਰਤ ਦੀਆਂ ਖਬਰਾਂ ਸਾਹਮਣੇ ਆਈਆਂ, ਉੱਥੇ ਹੀ ਪਿਆਰ ਭਾਵਨਾ ਦੀਆਂ ਬਹੁਤ ਉਦਾਹਰਨਾਂ ਵੀ ਮਿਲਦੀਆਂ ਹਨ ਤੇ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ SBS ਪੰਜਾਬੀ ਤੁਹਾਡੇ ਤੱਕ ਪਹੁੰਚਾਉਂਦਾ ਰਿਹਾ ਆ ਤੇ 2026 ਵਿੱਚ ਵੀ ਏਦਾਂ ਹੀ ਤੁਹਾਡੀ ਨਜ਼ਰ ਕਰੇਗਾ। ਸੋ ਆਓ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ ਅੱਜ ਦੀ ਖਾਸ ਗੱਲਬਾਤ ਦੇ ਨਾਲ, ਜੋ ਹੈ ਪ੍ਰੋਫੈਸਰ ਬਲਜਿੰਦਰ ਸਾਦਰਾ ਦੇ ਨਾਲ। ਪਿਆਰੇ ਸਰੋਤਿਓ, ਨਵਾਂ ਸਾਲ ਆ ਗਿਆ ਆ ਤੇ ਨਾਲ ਹੀ ਆ ਗਏ ਆ ਬਹੁਤ ਸਾਰੇ ਨਿਊ ਈਅਰਸ ਰੈਜ਼ੋਲੂਸ਼ਨਸ, ਵੱਖਰੇ ਵੱਖਰੇ ਟੀਚੇ ਜੋ ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਹੀ ਸੋਚੇ ਆ। ਉਹ ਚਾਹੇ ਜਿਮ ਜਾਣਾ ਹੋਵੇ, ਮਿੱਠਾ ਬੰਦ ਕਰਨਾ ਹੋਵੇ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਨੀਆਂ ਹੋਣ, ਸਵੇਰੇ ਜਲਦੀ ਉੱਠਣਾ ਹੋਵੇ, ਵਗੈਰਾ ਵਗੈਰਾ ਵਗੈਰਾ। ਪਰ ਕਿਸ ਤਰ੍ਹਾਂ ਅਸੀਂ ਇਹ ਚੀਜ਼ ਨੂੰ ਯਕੀਨੀ ਬਣਾ ਸਕੀਏ ਕਿ ਜਿਹੜੇ ਅਸੀਂ ਇਹ ਟੀਚੇ ਬਣਾਏ ਆ ਉਹ ਬਸ ਇੱਕ ਦੋ ਹਫ਼ਤਿਆਂ ਦਾ ਚਾਹ ਨਾ ਹੋਣ, ਬਲਕਿ ਸਾਡੇ ਸਾਰਿਆਂ ਲਈ ਸਾਡੀ ਆਦਤ ਬਣ ਜਾਣ ਪੂਰੇ ਸਾਲ ਲਈ। ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ ਤੇ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਆ ਬਲਜਿੰਦਰ ਸਾਦਰਾ ਜੀ, ਜੋ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ ਤੇ ਮਾਨਸਿਕ ਵਿਗਿਆਨ ਦੇ ਖੇਤਰ ਵਿੱਚ ਕਾਫੀ ਤਜਰਬੇਕਾਰ ਹਨ। ਬਲਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਤੁਹਾਨੂੰ ਵੀ ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਬੁਲਾਇਆ।
ਬਲਜਿੰਦਰ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਨਵੇਂ ਸਾਲ ਲਈ ਜੋ ਲੋਕ ਰੈਜ਼ੋਲੂਸ਼ਨਸ ਕਰਦੇ ਆ, ਟੀਚੇ ਆਪਣੇ ਵੱਖਰੇ ਵੱਖਰੇ ਬਣਾਉਂਦੇ ਆ, ਜਦੋਂ ਸ਼ੁਰੂ ਕਰਦੇ ਆ ਤੇ ਉਹ ਸਾਰੇ ਬਹੁਤ ਜੋਸ਼ ਨਾਲ ਸ਼ੁਰੂ ਕਰਦੇ ਆ, ਸਾਲ ਦੇ ਪਹਿਲੇ ਹਫ਼ਤੇ ਜਿਮ ਭਰੇ ਹੁੰਦੇ ਆ, ਪਰ ਹਫ਼ਤਾ ਦੋ ਹਫ਼ਤੇ ਬਾਅਦ ਹੀ ਉਹ ਟੀਚੇ ਕਿਤੇ ਨਾ ਕਿਤੇ ਪਾਉਣ ਵਿੱਚ ਲੋਕ ਘੱਟ ਜਸ਼ੀਲੇ ਹੋ ਜਾਂਦੇ ਆ, ਇਹਦੇ ਪਿੱਛੇ ਕੀ ਕਾਰਨ ਆ ਜੀ?
ਜਨਵਰੀ ਦਾ ਜਿਹੜਾ ਮਹੀਨਾ ਜਿਹਦੇ ਵਿੱਚ ਉਹ ਆਪਣੇ ਰੈਜ਼ੋਲੂਸ਼ਨਸ ਬਣਾਉਂਦੇ ਆ, ਉਹਦੇ ਵਿੱਚ ਕੁਝ ਵੀ ਖਾਸ ਇੱਦਾਂ ਦਾ ਹੈ ਨਹੀਂ। ਤੇ ਮੈਂ ਇਹ ਚਾਹਾਂਗੀ ਕਿ ਤੁਹਾਡੇ ਸ਼ਰੋਤੇ ਇਹ ਆਪਣੇ ਆਪ ਨੂੰ ਪੁੱਛਣ ਕਿ ਉਹਨਾਂ ਨੇ ਉਹ ਨਿਸ਼ਚੈ ਜਨਵਰੀ ਵਿੱਚ ਹੀ ਕਿਉਂ ਕੀਤਾ ਤੇ ਪਹਿਲਾਂ ਨਵੰਬਰ ਜਾਂ ਅਕਟੂਬਰ ਜਾਂ ਜੁਲਾਈ ਔਰ ਜਾਂ ਮੇ ਬੀ ਦੋ ਮਹੀਨੇ ਠਹਿਰ ਕੇ ਮਾਰਚ ਵਿੱਚ ਕਿਉਂ ਨੀ ਕਰ ਰਹੇ? ਲਾਈਕ ਜਨਵਰੀ ਚ ਕੀ ਅਜਿਹਾ ਖਾਸ ਹੈ? ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਕਿਉਂਕਿ ਸਾਰੇ ਹੀ ਕਰ ਰਹੇ ਨੇ ਤੇ ਉਹ ਵੀ ਕਰਦੇ ਨੇ। ਤਾਂ ਇਹਦਾ ਇਸ ਸਵਾਲ ਪੁੱਛਣ ਦਾ ਮਕਸਦ ਇਹ ਹੈ ਕਿ ਅਸਲ ਦੇ ਵਿੱਚ ਉਹਨਾਂ ਨੂੰ ਇਹ ਲੋੜ ਹੈ ਸੋਚਣ ਦੀ ਕਿ ਉਹ ਇਹ ਰੈਜ਼ੋਲੂਸ਼ਨ ਕਿਉਂ ਬਣਾ ਰਹੇ ਨੇ। ਜੇ ਤਾਂ ਉਹ ਇਸ ਕਰਕੇ ਬਣਾ ਰਹੇ ਨੇ ਕਿਉਂਕਿ ਸਾਰੇ ਵੀ ਕਰ ਰਹੇ ਨੇ ਤੇ ਇਹ ਜਿੱਦਾਂ ਕਹਿ ਲਓ ਫੈਡ ਹੈ, ਇਹ ਮਾਹੌਲ ਹੈ ਬਣਿਆ ਸੀ ਰੈਜ਼ੋਲੂਸ਼ਨਸ ਦਾ, ਤਾਂ ਚਾਂਸਿਸ ਘੱਟ ਹੈ ਕਿ ਉਹ ਸਕਸੈਸਫੁਲ ਹੋਣਗੇ। ਤੇ ਜੇ ਉਹ ਇਸ ਕਰਕੇ ਬਣਾ ਰਹੇ ਨੇ ਕਿਉਂਕਿ ਉਹਨਾਂ ਨੇ ਕਿਸੇ ਹੋਰ ਨੂੰ ਖੁਸ਼ ਕਰਨਾ ਹੈ, ਫੋਰ ਐਗਜ਼ਾਮਪਲ ਜਿੱਦਾਂ ਜਿਮ ਵਾਲਾ ਤੁਸੀਂ ਮੈਂਸ਼ਨ ਕੀਤਾ, ਕਾਫੀ ਲੋਕ ਜ਼ਿਆਦਾ ਜਿਮ ਜਾਣ ਦੇ ਬਹੁਤ ਰੀਜ਼ਨਸ ਹੋ ਸਕਦੇ ਨੇ। ਇੱਕ ਰੀਜ਼ਨ ਹੋ ਸਕਦਾ ਵੀ ਉਹਨਾਂ ਨੂੰ ਕੋਈ ਖਾਸ ਇੱਕ ਸ਼ੇਪ ਚਾਹੀਦੀ ਹੈ ਸਰੀਰ ਦੀ ਕਿਉਂਕਿ ਕਿਸ ਹੋਰਾਂ ਨੂੰ ਉਹਨਾਂ ਨੇ ਇੰਪ੍ਰੈਸ ਕਰਨਾ ਹੈ, ਤੇ ਮੇ ਬੀ ਉਹਨਾਂ ਲਈ ਉਹ ਇਨਫ ਹੈ ਸਸਟੇਨ ਕਰਨ ਲਈ ਹੈਬਿਟ ਨੂੰ। ਪਰ ਜ਼ਿਆਦਾਤਰ ਮੈਂ ਸਾਇੰਸ ਦੀ ਗੱਲ ਕਰਦੀ, ਮੈਂ ਸਾਇੰਟਿਸਟ ਹਾਂ ਆਪ, ਇਸ ਕਰਕੇ ਵਿਗਿਆਨ ਸਾਨੂੰ ਇਹ ਦੱਸਦਾ ਕਿ ਜਦੋਂ ਵੀ ਅਸੀਂ ਕੋਈ ਵੀ ਕੰਮ ਛੇੜਦੇ ਹਾਂ ਜਾਂ ਨਵਾਂ ਕੋਈ ਇਰਾਦਾ ਬਣਾਉਂਦੇ ਹਾਂ ਵੀ ਅਸੀਂ ਆਹ ਨਵੀਂ ਹੈਬਿਟ ਬਣਾਉਣੀ ਹੈ, ਤੇ ਜੇ ਉਹ ਰੀਜ਼ਨ ਉਹਨਾਂ ਨੂੰ ਅੰਗਰੇਜ਼ੀ ਐਕਸਟ੍ਰਿੰਸਿਕ ਹੋਣ ਜਾਂ ਆਪਣੇ ਸਾਡੇ ਤੋਂ ਬਾਹਰ ਹੋਣ, ਤਾਂ ਉਹਨਾਂ ਨੂੰ ਸਸਟੇਨ ਕਰਨਾ ਥੋੜਾ ਮੁਸ਼ਕਿਲ ਹੁੰਦਾ ਆ। ਤੇ ਜੇ ਰੀਜ਼ਨ ਸਾਡੇ ਇੰਟਰਿੰਸਿਕ ਹੋਣ ਜਾਂ ਅੰਦਰੋਂ ਆਉਣ, ਅੰਦਰੂਲੀ ਸਾਡੀ ਆਵਾਜ਼ ਹੋਵੇ, ਤਾਂ ਉਹਨਾਂ ਨੂੰ ਸਸਟੇਨ ਕਰਨਾ ਥੋੜਾ ਸੌਖਾ ਹੁੰਦਾ ਆ ਕਿਉਂਕਿ ਸਾਡਾ ਆਪਣਾ ਇੰਟਰਸਟ ਬਣਦਾ ਉਹਨਾਂ ਚ ਤੇ ਅਸੀਂ ਆਪ ਜਾਂਦੇ ਹਾਂ ਤੇ ਅਸੀਂ ਉਹ ਕੰਮ ਇਸ ਲਈ ਵੀ ਕਰਾਂਗੇ ਜੇ ਸਾਨੂੰ ਕੋਈ ਦੇਖ ਨਹੀਂ ਰਿਹਾ ਤੇ ਸਾਨੂੰ ਕੋਈ ਬਾਹਰੋਂ ਕੋਈ ਰਿਵਾਰਡ ਨਹੀਂ ਮਿਲ ਰਿਹਾ। ਜੇ ਐਵੇਂ ਦਾ ਤੁਹਾਡਾ ਰੈਜ਼ੋਲੂਸ਼ਨ ਹੈ ਤਾਂ ਮੁਬਾਰਕਾਂ, ਤਾਂ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ। ਸੋ ਜਸਟ ਕਲੈਰੀਫਾਈ ਕਿ ਇਹ ਅੰਦਰੂਨੀ ਰੀਜ਼ਨ ਕਰਕੇ ਜਾਂ ਬਾਹਰਲੇ ਰੀਜ਼ਨ ਕਰਕੇ ਆ,
ਕਿਸੇ ਹੋਰ ਚੀਜ਼ ਨਾਲ ਮੋਟੀਵੇਟ ਨਾ ਹੋਇਆ ਹੋਵੇ, ਅਸੀਂ ਸਾਡੀ ਖੁਦ ਦੀ ਅੰਦਰਲੀ ਆਵਾਜ਼, ਸਾਡੀ ਆਪਣੀ ਚਾਹ ਨਾਲ ਅਸੀਂ ਜੋ ਕਰਨਾ ਚਾਹੀਏ ਉਹਨੂੰ ਟੀਚਾ ਬਣਾਈਏ, ਤੇ ਇਹਦੇ ਕਿਹੜੇ ਕਿਹੜੇ ਤਰੀਕੇ ਅਪਣਾਏ ਜਾ ਸਕਦੇ ਆ ਕਿ ਅਸੀਂ ਆਪਣੀ ਅੰਦਰਲੀ ਆਵਾਜ਼ ਸੁਣੀਏ ਜਾਂ ਉਸ ਹਿਸਾਬ ਨਾਲ ਆਪਣੇ ਰੈਜ਼ੋਲੂਸ਼ਨਸ ਬਣਾਈਏ, ਕਿਸ ਤਰ੍ਹਾਂ ਟੀਚੇ ਰੱਖੇ ਜਾ ਸਕਦੇ ਆ ਕਿ ਉਹ ਪੂਰੇ ਹੋ ਸਕਣ?
ਪਰਸਨਲੀ ਆਪਣੇ ਲਾਈਫ ਚ ਵੀ ਅੱਜ ਤੱਕ ਦੇ ਨਿਊ ਈਅਰ ਤੇ ਕਦੇ ਰੈਜ਼ੋਲੂਸ਼ਨ ਨਹੀਂ ਬਣਾਇਆ, ਕਿਉਂਕਿ ਉਦਾਂ ਰੈਜ਼ੋਲੂਸ਼ਨ ਬਹੁਤ ਬਣਾਉਣੀ ਆ, ਐਸਪੀਰੇਸ਼ਨਸ ਆਪਣੇ ਮੇਰੇ ਗੋਲਸ ਹੁੰਦੇ ਨੇ ਜਾਂ ਜੋ ਮੈਨੂੰ ਹੁੰਦਾ ਕਿ ਮੈਂ ਅਚੀਵ ਕਰਨਾ ਕੁਛ ਜਾਂ ਮੈਂ ਆਪਣੇ ਆਪ ਚ ਕੋਈ ਸੁਧਾਰ ਲੈਣਾ ਆ, ਬਟ ਖਾਸ ਨਿਊ ਈਅਰ ਤੇ ਕਦੇ ਨਹੀਂ ਬਣਾਇਆ।
ਅੱਛਾ ਜੀ, ਇਹਦੇ ਪਿੱਛੇ ਕੀ ਕਾਰਨ ਹੈ ਜੀ?
ਕਿਉਂਕਿ ਅਗੇਨ ਇੱਕ ਇਸ ਅੱਜ ਦੇ ਦਿਨ ਦਾ ਹੁਣ ਜਾਂ ਕੱਲ ਦੇ ਦਿਨ ਦਾ ਜਾਂ ਜੇ ਪਹਿਲੀ ਜਾਂ ਦੂਜੀ ਜਨਵਰੀ ਚ ਕੁਛ ਵੀ ਅਜਿਹਾ ਖਾਸ ਨਹੀਂ ਹੈ। ਜੇ ਮੈਂ ਆਪਣੇ ਆਪ ਚ ਕੋਈ ਬਦਲਾਵ ਲਿਆਉਣਾ ਚਾਹੁੰਦੀ ਹਾਂ ਉਹ ਐਵੇਂ ਦਾ ਹੋਣਾ ਚਾਹੀਦਾ ਜਿਹੜਾ ਹਰ ਰੋਜ਼ ਹੋਵੇ, ਤੇ ਉਹਦਾ ਉਹਦਾ ਕਿਸੇ ਖਾਸ ਦਿਨ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਦਿਨ ਤਾਂ ਲੰਘ ਜਾਏਗਾ, ਉਹ ਦਿਨ ਤਾਂ ਚੱਲ ਜਾਏਗਾ। ਜੇ ਉਸ ਦਿਨ ਨਾਲ ਜੁੜਿਆ ਹੋਇਆ ਤਾਂ ਸਿਰਫ ਸਾਲ ਚ ਇੱਕੋ ਵਾਰੀ ਆਏਗਾ ਤੇ ਉਸੇ ਦਿਨ ਹੀ ਮੈਨੂੰ ਚਾਹ ਹੋਏਗਾ ਕਿ ਮੈਂ ਐਵੇਂ ਕਰਾਂ। ਮੈਨੂੰ ਐਵੇਂ ਲੱਗਦਾ ਕਿ ਜੇ ਤੁਸੀਂ ਕੁਛ ਆਪਣੀ ਜ਼ਿੰਦਗੀ ਚ ਬਦਲਾਅ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਹਰ ਰੋਜ਼ ਸਮਾਂ ਕੱਢਣ ਦੀ ਲੋੜ ਹੈ, ਇਹ ਸੋਚਣ ਲਈ ਆਪਣੇ ਆਪ ਨਾਲ ਇਕੱਲੇ ਬੈਠ ਕੇ ਬਿਲਕੁਲ ਚੁੱਪ ਚਾਪ ਆਪਣੇ ਆਪ ਦੇ ਆਪਣੇ ਅੰਦਰ ਵੇਖਣ ਦੀ ਲੋੜ ਹੈ ਕਿ ਇਹ ਕਿਉਂ ਤੁਸੀਂ ਚਾਹੁੰਦੇ ਹੋ ਕਿ ਇਹ ਬਦਲਾਅ ਆਵੇ, ਇਹਦਾ ਰੀਜ਼ਨ ਕੀ ਹੈ। ਤੇ ਉਹ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆਪਣੇ ਅੰਦਰਲੇ ਜਿਹੜੇ ਇੰਟਰਿੰਸਿਕ ਹੈ ਸਾਡੇ ਇੰਟਰਸਟ, ਉਹਨਾਂ ਨਾਲ ਅਸੀਂ ਕਿਵੇਂ ਜੁੜੀਏ, ਉਹਦੇ ਜੁੜਨ ਦਾ ਰਸਤੇ ਹੀ ਇਹ ਹੈ ਕਿ ਸਾਨੂੰ ਬਿਲਕੁਲ ਚੁੱਪ ਹੋ ਕੇ ਬਿਨਾਂ ਆਪਣੇ ਫੋਨ ਬੰਦ ਕਰਕੇ, ਸੋਸ਼ਲ ਮੀਡੀਆ ਬੰਦ ਕਰਕੇ, ਕੰਪਿਊਟਰ ਬੰਦ ਕਰਕੇ, ਈਮੇਲ ਬੰਦ ਕਰਕੇ, ਸਾਰਾ ਕੁਛ ਬਿਲਕੁਲ ਚੁੱਪੀ ਦੇ ਵਿੱਚ ਸਿਰਫ ਆਪਣੇ ਅੰਦਰ ਦੇਖਣ ਦੀ ਜ਼ਰੂਰਤ ਹੈ। ਮਤਲਬ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਕਿ ਬੰਦੇ ਆਪਣੇ ਆਪ ਨਾਲ ਇਕੱਲੇ ਬੈਠਣਾ ਉਹਨਾਂ ਨੂੰ ਥੋੜਾ ਔਖਾ ਲੱਗਦਾ, ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਉਹ ਬਿਜ਼ੀ ਬਹੁਤ ਹੈ, ਮੈਂ ਫਲਾਣਾ ਵੀ ਆਹ ਵੀ ਕਰ ਲਵਾਂ, ਆਹ ਵੀ ਕਰ ਲਵਾਂ, ਜਾਂ ਉਹਨਾਂ ਨੂੰ ਜਾਂ ਕਿਸੇ ਚੀਜ਼ ਤੋਂ ਭੱਜਦੇ ਨੇ, ਕਿਉਂਕਿ ਜਦੋਂ ਇਕੱਲੇ ਹੁੰਦੇ ਨੇ ਤਾਂ ਕਈ ਖਿਆਲ ਇੱਦਾਂ ਦੇ ਆਉਂਦੇ ਨੇ ਕਿ ਉਹਨਾਂ ਤੋਂ ਉਹ ਭੱਜਦੇ ਨੇ।
ਹਾਂਜੀ,
ਤੇ ਜੇ ਆਪਣੇ ਆਪ ਨਾਲ ਤੁਸੀਂ ਇਕੱਲੇ ਬੈਠ ਕੇ ਇਹ ਸਪਸ਼ਟ ਕਰ ਸਕੋ ਕਿ ਮੇਰੀ ਅੰਦਰਲੀ ਜਿਹੜੀ ਅੰਦਰੂਨੀ ਆਵਾਜ਼ ਹੈ ਉਹ ਕੀ ਹੈ, ਮੇਰੇ ਆਪਣੇ ਜਿਹੜੇ ਵੈਲਿਊਜ਼ ਨੇ ਉਹ ਕੀ ਨੇ, ਤਾਂ ਉਹਦੇ ਨਾਲ ਥੋੜਾ ਈਜ਼ੀ ਹੋ ਜਾਂਦਾ ਇਹ ਸੋਚਣਾ, ਓਕੇ ਮੈਂ ਐਵੇਂ ਦਾ ਇਨਸਾਨ ਬਣਨਾ ਚਾਹੁੰਦੀ ਹਾਂ ਜਾਂ ਚਾਹੁੰਦਾ ਹਾਂ, ਤਾਂ ਫਿਰ ਓਕੇ ਜੇ ਮੈਂ ਐਵੇਂ ਦਾ ਮੈਂ ਸਿਹਤਮੰਦ ਇਨਸਾਨ ਬਣਨਾ ਚਾਹੁੰਦੀ ਹਾਂ, ਜੇ ਤੁਹਾਡੀ ਇਹ ਵੈਲਿਊ ਇਹ ਹੈ ਕਾਹਦੇ ਲਈ, ਕਿਉਂਕਿ ਬਹੁਤ ਸਿਹਤਮੰਦ ਹੋਣ ਨਾਲ ਮੈਨੂੰ ਖੁਸ਼ੀ ਮਿਲਦੀ ਹੈ, ਮੇਰੇ ਆਲੇ ਦੁਆਲੇ ਮੈਂ ਆਪਣੇ ਜਿਹੜੇ ਮੇਰੇ ਪਿਆਰੇ ਆ ਮੈਂ ਉਹਨਾਂ ਨੂੰ ਵੀ ਖਿਆਲ ਰੱਖ ਸਕਦੀ ਹਾਂ, ਤਾਂ ਜੇ ਮੈਂ ਉਸ ਵੈਲਿਊ ਨਾਲ ਜੁੜ ਰਹੀ ਹਾਂ ਤਾਂ ਮੈਨੂੰ ਜਨਵਰੀ ਪਹਿਲੀ ਦੀ ਜ਼ਰੂਰਤ ਨਹੀਂ ਹੈ ਇਹ ਸੋਚਣ ਦੀ ਕਿ ਮੈਂ ਜਿਮ ਜਾਣਾ ਜਾਂ ਮੈਂ ਰਨਿੰਗ ਕਰਨੀ ਹੈ ਤੇ ਆਪਣਾ ਖਿਆਲ ਕਰਨਾ, ਤਾਂ ਉਹ ਮਾਰਚ ਪਹਿਲੀ ਨੂੰ ਵੀ, ਜੁਲਾਈ 25 ਨੂੰ ਵੀ, ਪਿਕ ਐਨੀ ਡੇਟ, ਦੈਨ ਦ ਡੇਟ ਬਿਕਮਸ ਇਰਰੇਲੇਵੈਂਟ।
ਬਲਜਿੰਦਰ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਖਾਸ ਕਰਕੇ ਨਵੇਂ ਸਾਲ ਵਾਲੇ ਦਿਨ, ਤੇ ਜੇਕਰ ਪੰਜਾਬੀ ਭਾਈਚਾਰੇ ਨੂੰ ਤੁਸੀਂ ਕੋਈ ਵੀ ਇੱਕ ਛੋਟਾ ਜਿਹਾ ਸੁਨੇਹਾ ਦੇਣਾ ਹੋਵੇ ਇਸ ਨਵੇਂ ਸਾਲ ਲਈ, ਉਹ ਵੀ ਸਾਂਝਾ ਕਰ ਦਿਓ ਜੀ ਜਾਂਦੇ ਜਾਂਦੇ।
ਸਾਡੇ ਗੁਰੂ ਸਾਨੂੰ ਦੱਸਦੇ ਨੇ ਮਨ ਜੀਤੇ ਜਗ ਜੀਤ, ਤੇ ਮੈਂ ਇਹ ਆਸ ਕਰਾਂਗੀ ਕਿ ਤੁਹਾਡੇ ਸਰੋਤੇ ਆ ਜਿਹੜੇ ਉਹ ਆਪਣੇ ਮਨ ਨੂੰ ਜਾਣਨ ਲਈ, ਆਪਣੇ ਜਿਹੜੇ ਅੰਦਰ ਦਾ ਜਿਹੜਾ ਮੈਂਟਲ ਜਿਹੜਾ ਲੈਂਡਸਕੇਪ ਹੈ ਉਹਦੇ ਬਾਰੇ ਕਿਊਰੀਅਸ ਹੋਣ, ਉਹਦੇ ਬਾਰੇ ਉਹਨਾਂ ਨੂੰ ਉਤਸੁਕ ਹੋਣ, ਤੇ ਉਹਨੂੰ ਸੁਧਾਰਨ ਲਈ ਤੇ ਉਹਨੂੰ ਜਿੱਤਣ ਲਈ ਕੋਸ਼ਿਸ਼ ਕਰਨ, ਤੇ ਉਹ ਜੇ ਆਪਣੇ ਮਨ ਨੂੰ ਜਿੱਤਦੇ ਨੇ ਤਾਂ ਉਹ ਜੱਗ ਨੂੰ ਜਿੱਤ ਲੈਣਗੇ।
ਉਮੀਦ ਕਰਦੇ ਹਾਂ, ਕਾਮਨਾ ਕਰਦੇ ਹਾਂ ਕਿ 2025 ਦੇ ਵਿੱਚ ਸਾਡੇ ਸਾਰੇ ਸਰੋਤੇ, ਤੁਸੀਂ ਵੀ ਤੇ ਅਸੀਂ ਵੀ, ਆਪਣੇ ਮਨ ਨੂੰ ਜਿੱਤਣ, ਜੱਗ ਨੂੰ ਜਿੱਤਣ। ਬਹੁਤ ਬਹੁਤ ਸ਼ੁਕਰੀਆ ਬਲਜਿੰਦਰ ਜੀ, ਤੁਸੀਂ ਸਾਨੂੰ ਅੱਜ ਸਮਾਂ ਦਿੱਤਾ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ।
ਸ਼ੁਕਰੀਆ ਜੀ।
ਪਿਆਰੇ ਦੋਸਤੋ, ਨਵੇਂ ਸਾਲ ਵਿੱਚ ਸ਼ਾਇਦ ਤੁਸੀਂ ਵੀ ਆਪਣੇ ਆਪ ਵਿੱਚ ਕੋਈ ਬਦਲਾਵ ਲਿਆਉਣ ਬਾਰੇ ਸੋਚ ਰਹੇ ਹੋਵੋ, ਜਾਂ ਫਿਰ ਕੁਝ ਨਵਾਂ ਕਰਨ ਦਾ ਤਜਰਬਾ ਕਰਨਾ ਚਾਹੋ। ਤੁਸੀਂ ਜੋ ਵੀ ਕਰੋ ਉਸਦਾ ਆਨੰਦ ਲਓ ਤੇ ਡਟ ਕੇ ਕਰੋ। SBS ਪੰਜਾਬੀ ਵੀ 2025 ਵਾਂਗ 2026 ਵਿੱਚ ਵੀ, ਯਾਨੀ ਇਸ ਸਾਲ ਵੀ, ਨਵੀਆਂ ਨਵੀਆਂ ਖਬਰਾਂ ਤੇ ਪੇਸ਼ਕਾਰੀਆਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦਾ ਰਹੂਗਾ, ਤੇ ਇਸ ਸਾਲ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀ ਭਾਈਚਾਰੇ ਦੀਆਂ ਕਹਾਣੀਆਂ, ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ, ਪਰ ਉਹ ਤਾਂ ਹੀ ਹੋ ਸਕਦਾ ਆ ਜੇ ਤੁਹਾਡਾ ਸਾਥ ਨਾਲ ਹੋਵੇ। ਸੋ ਇੱਦਾਂ ਹੀ ਸਾਨੂੰ ਸੁਣਦੇ ਰਹੋ, ਸਾਨੂੰ ਪਿਆਰ ਦਿੰਦੇ ਰਹੋ, ਤੇ ਇਸ ਦੇ ਨਾਲ ਹੀ ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ। ਪਿਆਰੇ ਦੋਸਤੋ, ਉਮੀਦ ਹੈ ਅੱਜ ਦੇ ਰੰਗਾਰੰਗ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਰਹੇ ਹੋਵੋਗੇ, ਤੇ ਮੈਂ ਯਾਦ ਕਰਵਾ ਦਾਂ ਕਿ ਜੇਕਰ ਤੁਹਾਨੂੰ ਕੋਈ ਵੀ ਪ੍ਰੋਗਰਾਮ ਵਿੱਚ ਚੱਲੀ ਹੋਈ ਆਡੀਓ ਵਧੀਆ ਲੱਗੀ ਤਾਂ ਯਕੀਨੀ ਤੁਸੀਂ ਆਪਣੇ ਕਿਸੇ ਮਿੱਤਰ ਪਿਆਰੇ ਨਾਲ ਸਾਂਝੀ ਵੀ ਕਰਨਾ ਚਾਹੋਗੇ ਜਾਂ ਪਰਿਵਾਰ ਵਿੱਚ ਕਿਸੇ ਹੋਰ ਨੂੰ ਸੁਣਾਉਣਾ ਚਾਹੋਗੇ, ਜੀ ਜ਼ਰੂਰ ਸੁਣਾਇਓ। ਇਹ ਆਡੀਓ SBS ਪੰਜਾਬੀ ਦੇ ਵੈਬਸਾਈਟ 'ਤੇ ਮੌਜੂਦ ਹੁੰਦੀਆਂ ਕੋਈ ਵੀ ਆਡੀਓਜ਼ ਜੋ ਅਸੀਂ ਪ੍ਰੋਗਰਾਮ ਵਿੱਚ ਚਲਾਉਂਦੇ ਹਾਂ, ਸੋ ਤੁਸੀਂ ਕਿਸੇ ਵੀ ਵੇਲੇ ਪਹਿਲੇ ਉਹਨੂੰ ਸੁਣ ਸਕਦੇ ਹਾਂ ਜਾਂ ਅੱਗੇ ਸਾਂਝੀਆਂ ਵੀ ਕਰ ਸਕਦੇ ਹਾਂ। ਹੁਣ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਪੰਜਾਬੀ ਨੌਜਵਾਨਾਂ ਨਾਲ 2025 ਦੇ ਸਾਲ ਬਾਰੇ ਅਤੇ ਨਵੇਂ ਸਾਲ ਬਾਰੇ ਗੱਲਬਾਤ ਕਰਾਂਗੇ, ਸੋ ਕਿਤੇ ਜਾਣ ਦੀ ਲੋੜ ਨਹੀਂ। ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਦਾ ਪ੍ਰੋਗਰਾਮ, ਅੱਜ ਸਿਡਨੀ ਤੋਂ ਜਸਨੀਤ ਕੌਰ ਦੇ ਨਾਲ। ਅਤੇ ਜੇ ਤੁਸੀਂ ਸਾਡੇ ਨਾਲ ਹੁਣੇ ਹੁਣੇ ਜੁੜੇ ਆ ਤਾਂ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਆਓ ਅੱਗੇ ਵਧਾਈਏ ਅੱਜ ਦੇ ਪ੍ਰੋਗਰਾਮ ਨੂੰ। ਅੱਜ ਦੇ ਪ੍ਰੋਗਰਾਮ ਦੀ ਖਾਸ ਗੱਲਬਾਤ ਆ ਜੀ ਆਸਟ੍ਰੇਲੀਅਨ ਪੰਜਾਬੀ ਨੌਜਵਾਨਾਂ ਦੇ ਨਾਲ, ਅਤੇ SBS ਪੰਜਾਬੀ ਤੋਂ ਹਾਜ਼ਰ ਆ ਸ਼ਾਇਨਾ ਕਾਲਰਾ ਲੈ ਕੇ ਉਹਨਾਂ ਪੰਜਾਬੀ ਨੌਜਵਾਨਾਂ ਨਾਲ ਨਵੇਂ ਸਾਲ ਉੱਤੇ ਇੱਕ ਵਿਸ਼ੇਸ਼ ਗੱਲਬਾਤ। SBS South Asian ਉੱਤੇ SBS ਪੰਜਾਬੀ।
ਨਵੇਂ ਵਰੇ 2026 ਦੀਆਂ ਲੱਖ ਲੱਖ ਵਧਾਈਆਂ ਦੇ ਨਾਲ ਮੈਂ ਸ਼ਾਇਨਾ ਕਾਲਰਾ ਤੁਹਾਡੇ ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਹਰ ਨਵਾਂ ਵਰਾ ਬੀਤੇ ਸਾਲ ਉੱਤੇ ਇੱਕ ਝਾਤ ਮਾਰਨ ਦਾ ਬੜਾ ਹੀ ਵਧੀਆ ਮੌਕਾ ਹੁੰਦਾ। ਤਾਂ ਹੀ ਤਾਂ ਮਿਸ਼ਨ ਆਸਟ੍ਰੇਲੀਆ ਵੱਲੋਂ ਕੀਤੇ ਗਏ ਸਾਲਾਨਾ ਨੌਜਵਾਨ ਪੀੜ੍ਹੀ ਦੇ ਸਰਵੇਖਣ ਭਾਵ ਕਿ ਨੈਸ਼ਨਲ ਯੂਥ ਸਰਵੇ ਵਿੱਚ ਪਾਇਆ ਗਿਆ ਕਿ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਹੁਣ ਯਾਨੀ ਬੀਤੇ ਸਾਲ 2025 ਵਿੱਚ ਆਸਟ੍ਰੇਲੀਆ ਦੀ ਨੌਜਵਾਨ ਪੀੜ੍ਹੀ ਮਹਿੰਗਾਈ ਤੋਂ ਜ਼ਿਆਦਾ ਚਿੰਤਤ ਰਹੀ। 17,000 ਨੌਜਵਾਨਾਂ ਦੇ ਨਾਲ ਕੀਤੇ ਗਏ ਇਸ ਸਰਵੇ ਵਿੱਚ ਇਹ ਜ਼ਾਹਿਰ ਹੋਇਆ ਕਿ ਵਿੱਤੀ ਚਿੰਤਾਵਾਂ ਪਹਿਲਾਂ ਨਾਲੋਂ ਵੱਧ ਗਈਆਂ ਨੇ, ਜਿੱਥੇ ਜਲਵਾਯੂ ਪਰਿਵਰਤਨ ਦੀਆਂ ਚਿੰਤਾਵਾਂ ਨੌਜਵਾਨਾਂ ਵਿਚਕਾਰ ਥੋੜੀਆਂ ਘਟੀਆਂ ਨੇ, ਉੱਥੇ ਹੀ ਮਾਨਸਿਕ ਸਿਹਤ ਦਾ ਅਜੇ ਵੀ ਬੜਾ ਹੀ ਵੱਡਾ ਪ੍ਰਭਾਵ ਹੈ ਨੌਜਵਾਨਾਂ ਉੱਤੇ। ਜੇਕਰ ਆਸਟ੍ਰੇਲੀਆ ਵਿੱਚ ਵਸਦੀ ਪੰਜਾਬੀਆਂ ਦੀ ਨਵੀਂ ਪਨੀਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਇਸ ਲੰਘੇ ਸਾਲ 2025 ਵਿੱਚ ਸਮਾਜਿਕ ਏਕਤਾ ਬਣਾਏ ਰੱਖਣਾ ਇੱਕ ਵੱਡਾ ਚਿੰਤਾ ਦਾ ਵਿਸ਼ਾ ਰਿਹਾ। ਅਜਿਹਾ ਮੈਂ ਨਹੀਂ ਕਹਿ ਰਹੀ, ਆਓ ਸੁਣਦੇ ਹਾਂ ਆਸਟ੍ਰੇਲੀਆ ਵਿੱਚ ਪਲ ਰਹੇ ਪੰਜਾਬੀ ਬੱਚਿਆਂ ਤੋਂ ਕਿ 2025 ਵਿੱਚ ਕੀ ਸਨ ਉਨ੍ਹਾਂ ਦੀਆਂ ਚਿੰਤਾਵਾਂ। ਆਸਟ੍ਰੇਲੀਆ ਵਿੱਚ ਪੜ੍ਹਾਈ ਖਤਮ ਕਰ ਆਪਣੀ ਪਹਿਲੀ ਨੌਕਰੀ ਕਰ ਰਹੇ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ,
ਰੇਸਿਜ਼ਮ ਦਾ ਮੁੱਦਾ ਜਿਹੜਾ ਬਹੁਤ ਹੀ ਵੱਧ ਚੜ੍ਹ ਕੇ ਸਾਹਮਣੇ ਆਇਆ ਇਹ ਸਾਲ। ਆਪਾਂ ਦੇਖਿਆ ਕਿਵੇਂ ਅਗਸਤ ਦੇ ਮਹੀਨੇ ਇਮੀਗ੍ਰੇਸ਼ਨ ਰੈਲੀਆਂ ਹੋਈਆਂ, ਤੇ ਹਾਲਾਂਕਿ ਬਹੁਤ ਹੀ ਥੋੜੀ ਮਾਤਰਾ ਚ ਲੋਕ ਸੀ ਉਹ, ਬਟ ਬਹੁਤ ਹੀ ਜ਼ਿਆਦਾ ਰੌਲਾ ਪਾਉਣ ਵਾਲੇ ਲੋਕ ਸੀ। ਫਿਰ ਆਪਾਂ ਦੇਖਿਆ ਕਿ ਫੈਡਰਲ ਇਲੈਕਸ਼ਨ ਹੋਏ ਇਹ ਸਾਲ ਮਈ ਦੇ ਮਹੀਨੇ ਦੇ ਵਿੱਚ, ਜਦੋਂ ਕਾਫੀ ਮੰਤਰੀਆਂ ਨੇ, ਪੋਲੀਟੀਸ਼ੀਅਨਾਂ ਨੇ, ਜਿਹੜੇ ਭਾਰਤੀ ਪ੍ਰਵਾਸੀ ਨੇ ਖਾਸ ਕਰਕੇ, ਉਹਨਾਂ ਤੇ ਨਿਸ਼ਾਨਾ ਸਾਧਿਆ, ਕਾਫੀ ਬਿਆਨਬਾਜ਼ੀ ਹੋਈ। ਤੇ ਨੰਬਰ 2 ਤੇ ਆਪਾਂ ਜੇ ਗੱਲ ਕਰੀਏ ਵੀਜ਼ਿਆਂ ਦਾ, ਜਿਹੜਾ ਮੁੱਦਾ ਉਹ ਬਹੁਤ ਹੀ ਦਿੱਕਤ ਕ੍ਰੀਏਟ ਕਰ ਰਿਹਾ ਆਪਣੇ ਐਜ਼ ਏ ਯੰਗ ਪੰਜਾਬੀ ਕਹਿ ਲਓ ਵੀ। ਹੁਣ ਮੈਂ ਖੁਦ ਹੋ ਗਿਆ, ਮੇਰੇ ਦੋਸਤ ਹੋ ਗਏ, ਮੈਂ ਦੇਖਦਾ ਕਿ ਵੀਜ਼ਿਆਂ ਦੇ ਵਿੱਚ ਜਿਹੜੀ ਵੇਟ ਟਾਈਮ ਹੈ ਬਹੁਤ ਵੱਧ ਰਹੀ ਹੈ, ਸਰਕਾਰ ਕਹਿ ਰਹੀ ਹੈ ਕਿ ਬੈਕਲੌਗ ਬਹੁਤ ਹੋ ਰਹੀ ਹੈ। ਤੇ ਫਿਰ ਆਪਾਂ ਇਹ ਵੀ ਦੇਖਿਆ ਕਿ ਸਟੂਡੈਂਟ ਵੀਜ਼ਿਆਂ ਦੀ ਕੋਸਟ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ, ਉਹਨਾਂ ਦੀ ਫੀਸ ਹੈ ਜਿਹੜੀ 3 ਤੋਂ 4 ਗੁਣਾ ਤੱਕ ਵੱਧ ਗਈ ਹੈ। ਹੁਣ ਇਹਨਾਂ ਸਭ ਚੀਜ਼ਾਂ ਦੇ ਨਾਲ ਹੋ ਕੀ ਗਿਆ, ਜਿਹੜੇ ਆਪਣੇ ਪੰਜਾਬ ਤੋਂ ਜਿਹੜੇ ਲੋਕ ਆਉਂਦੇ ਆ ਇੱਥੇ, ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਹੈ, ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿੱਦਾਂ ਮੈਂ ਕਿਹਾ, ਤੇ ਫਿਰ ਉਹ ਐਕਸਪਲੋਇਟੇਸ਼ਨ ਦਾ ਸ਼ਿਕਾਰ ਹੁੰਦੇ ਪਏ ਆ। ਫਿਰ ਨੰਬਰ 3 ਤੇ ਜੇ ਆਪਾਂ ਗੱਲ ਕਰੀਏ ਕੋਸਟ ਆਫ ਲਿਵਿੰਗ ਦੀ, ਆਪਾਂ ਬਹੁਤ ਚਰਚਾ ਸੁਣੀ ਹੈ ਟੀਵੀਆਂ ਤੇ, ਅਖਬਾਰਾਂ ਤੇ, ਰੇਡੀਓ ਦੇ ਉੱਤੇ ਇਹ ਸਾਲ ਦੇ ਵਿੱਚ। ਮਹਿੰਗਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਹਿੰਗਾਈ ਬਹੁਤ ਵਧੀ ਹੈ, ਤੇ ਜਿਹਦੇ ਨਾਲ ਨੌਜਵਾਨਾਂ ਨੂੰ ਆਪਣਿਆਂ ਨੂੰ ਬਹੁਤ ਦਿੱਕਤ ਹੋਈ ਇਹ ਸਾਲ ਦੇ ਵਿੱਚ। ਤਨਖਾਹਾਂ ਉੱਥੇ ਹੀ ਨੇ ਤੇ ਮਹਿੰਗਾਈ ਜ਼ਿਆਦਾ ਹੈ। ਹੁਣ ਅੰਕੜੇ ਵੀ ਸਾਹਮਣੇ ਆਇਆ ਕਿ ਖਾਸ ਕਰਕੇ ਜਿਹੜੇ ਯੰਗ ਮਾਈਗ੍ਰੈਂਟ ਨੇ, ਜਿਹੜੇ ਘੱਟ ਉਮਰ ਦੇ, ਉਹਨਾਂ ਨੂੰ ਮਹਿੰਗਾਈ ਦੇ ਨਾਲ ਜ਼ਿਆਦਾ ਸਮੱਸਿਆ ਹੋ ਰਹੀ ਹੈ। ਆ ਜਿਹੜੇ ਵੀ ਰੇਸਿਜ਼ਮ, ਵੀਜ਼ਾ, ਕੋਸਟ ਆਫ ਲਿਵਿੰਗ, ਇਹਦੇ ਨਾਲ ਤੁਹਾਡੇ ਦਿਮਾਗ ਤੇ ਤਣਾਅ ਪੈਦਾ ਹੁੰਦਾ। ਹੁਣ ਓਵਰਆਲ ਮੈਂਟਲ ਹੈਲਥ ਦੇ ਵਿੱਚ ਪਿਛਲੇ ਸਾਲਾਂ ਦੇ ਕੰਪੈਰੇਟਿਵਲੀ ਅਵੇਅਰਨੈਸ ਤੇ ਜ਼ਰੂਰ ਹੈਗੀ ਹੈ, ਬਟ ਇਹਦੀ ਸਮੱਸਿਆ ਵੀ ਓਨੀ ਜ਼ਿਆਦਾ ਵਧੀ ਹੈ ਕਿਉਂਕਿ ਇਹ ਸਭ ਪ੍ਰੋਬਲਮਸ ਦੇ ਕਰਕੇ।
ਉੱਥੇ ਸਕੂਲ ਵਿਦਿਆਰਥਣ ਅਤੇ ਕ੍ਰਿਕਟ ਖਿਡਾਰੀ ਰਵਨੂਰ ਸੋਹਲ ਦੀਆਂ ਚਿੰਤਾਵਾਂ ਥੋੜੀਆਂ ਜਿਹੀਆਂ ਨਿੱਜੀ ਸਨ।
ਮੇਰਾ ਨਾਮ ਰਵਨੂਰ ਕੌਰ ਸੋਹਲ ਹੈ ਅਤੇ ਮੈਂ ਕ੍ਰੇਗੀਵਨ ਵਿੱਚ ਰਹਿੰਦੀ ਹਾਂ। ਮੈਂ ਪਿਛਲੇ 10 ਸਾਲਾਂ ਤੋਂ VSL ਵਿੱਚ ਪੰਜਾਬੀ ਪੜ੍ਹ ਰਹੀ ਹਾਂ। ਮੈਂ ਕ੍ਰਿਕਟ ਅਤੇ ਹਾਕੀ ਖੇਡਦੀ ਹਾਂ। 2025 ਵਿੱਚ ਮੈਂ ਕ੍ਰਿਕਟ ਦੀ ਬਹੁਤ ਟ੍ਰੇਨਿੰਗ ਕੀਤੀ ਹੈ ਅਤੇ ਉਮੀਦ ਕਰਦੀ ਹਾਂ ਕਿ 2026 ਵਿੱਚ ਮੈਂ ਕ੍ਰਿਕਟ ਦੇ ਵਿੱਚ ਵਧੀਆ ਪਰਫਾਰਮ ਕਰਾਂ। ਧੰਨਵਾਦ।
ਉੱਥੇ ਹੀ 18 ਸਾਲਾ ਹੈਨਾ ਸਿੰਘ ਹਜੇ ਤਾਂ ਆਪਣੇ ਮਾਪਿਆਂ ਦੇ ਨਾਲ ਹੀ ਰਹਿੰਦੀ ਹੈ, ਪਰ ਉਹਨਾਂ ਨੂੰ ਆਪਣੇ ਭਵਿੱਖ ਦੀਆਂ ਚਿੰਤਾਵਾਂ ਹੁਣੇ ਤੋਂ ਹੀ ਤੰਗ ਕਰ ਰਹੀਆਂ ਨੇ।
Compared to at least my parents' generation and the ones before that, it just feels like we're so, it just feels like so many people just want to be able to save up for like a first home, and it just feels impossible. So something needs to be done about that, I think. And I would also say supermarkets, because I feel that in other nations they have more regulations on supermarket to prevent like price gouging and excessive inflation. I was engaged in like climate marches, and I've always been very passionate about the environment, but I feel like there's so much going on right now that it, for people who are maybe easily influenced, or anyone who is spends a lot of time on social media, maybe that's just not really what they're receiving. I'm just worried that we're being too influenced to disregard each other and dislike each other based off kind of abstract political things rather than realizing bigger issues at hand. Like, I feel like we're internally squabbling rather than thinking about why top 1% owns all this money and why they're deciding everything.
ਪਰ ਇਹ ਕਿਸ਼ੋਰ 2026 ਦੇ ਨਵੇਂ ਵਰੇ ਲਈ ਵੀ ਕਾਫੀ ਆਸ਼ਾਵਾਦੀ ਨੇ। ਆਪਣੇ ਭਵਿੱਖ ਦੇ ਇਰਾਦਿਆਂ ਬਾਰੇ ਦੱਸਦੇ ਹੋਏ ਸਰਬਜੀਤ ਨੇ ਕਿਹਾ,
ਅਗਲੇ ਸਾਲ ਓਵਰਆਲ ਦੇਖਣ ਵਾਲਾ ਹੋਊਗਾ ਕਿ ਆਪਣੇ ਜਿਹੜੇ ਪੰਜਾਬੀ ਯੂਥ ਨੇ ਤੇ ਹੋਰ ਮਲਟੀਕਲਚਰਲ ਕਮਿਊਨਿਟੀਜ਼ ਨੇ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾਂਦੀ ਹੈ ਤੇ ਉਹ ਕਿਵੇਂ ਉਭਰ ਕੇ ਆਉਂਦੇ ਆ ਇਸ ਚੀਜ਼ ਦੇ ਵਿੱਚੋਂ। ਆਪਾਂ ਦੇਖਿਆ ਕਿ ਕਮਿਊਨਿਟੀ ਨੇ ਜਨਰਲੀ ਸਪੀਕਿੰਗ ਜੇ ਉਚੇਰੇ ਪੱਧਰ ਤੋਂ ਬੋਲਿਆ ਜਾਵੇ, ਆਪਣੀ ਕਮਿਊਨਿਟੀ ਨੇ ਬਹੁਤ ਵਧੀਆ ਕੀਤਾ ਇਸ ਸਾਲ ਦੇ ਵਿੱਚ। ਕਾਫੀ ਨਾਮ ਸਾਹਮਣੇ ਆਏ ਆ ਪੋਲੀਟਿਕਸ ਦੇ ਵਿੱਚ, ਹੋਰ ਵੱਡੇ ਵੱਡੇ ਜਿਹੜੇ ਕਿਰਦਾਰ ਨੇ, ਰੋਲ ਨੇ ਵੱਡੀਆਂ ਵੱਡੀਆਂ ਕੰਪਨੀਆਂ ਚ ਆਪਣੀ ਕਮਿਊਨਿਟੀ ਦੇ ਲੋਕਾਂ ਨੇ, ਖਾਸ ਕਰਕੇ ਯੰਗ ਲੋਕਾਂ ਨੇ ਲਏ ਨੇ, ਤੇ ਜਿਹਦੇ ਨਾਲ ਬਹੁਤ ਮਾਣ ਵੀ ਮਹਿਸੂਸ ਹੁੰਦਾ। ਤੇ ਮੈਨੂੰ ਪਤਾ ਜਿਵੇਂ ਵੀ ਹੋ ਜੇ ਆਪਣੀ ਪੰਜਾਬੀ ਕਮਿਊਨਿਟੀ ਰਹੂਗੀ ਤਾਂ ਚੜ੍ਹਦੀ ਕਲਾ ਦੇ ਵਿੱਚ ਹੀ, ਤੇ ਏਦਾਂ ਹੀ ਗਰੋ ਕਰਦੀ ਹੋਊਗੀ, ਤੇ ਐਟ ਦੀ ਐਂਡ ਤੇ 2026 ਦਾ ਸਾਲ ਆਪਣੇ ਵਾਸਤੇ ਹੋਰ ਵੀ ਵਧੀਆ ਹੋਊਗਾ।
ਇਨ੍ਹਾਂ ਦੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਕਿ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇਨ੍ਹਾਂ ਬੱਚਿਆਂ ਦੀ ਗੱਲਾਂ ਤੋਂ ਸਹਿਮਤ ਹੋ? ਆਪਣੇ ਜਵਾਬ ਤੇ ਨਵੇਂ ਵਰੇ ਦੀਆਂ ਸ਼ੁਭ ਕਾਮਨਾਵਾਂ ਲਿਖ ਭੇਜੋ ਜੀ 04397997967 0439-799-767 ਉੱਤੇ। ਇਸ ਤੋਂ ਇਲਾਵਾ ਇਸ ਨਵੇਂ ਸਾਲ ਵਿੱਚ ਵੀ SBS ਪੰਜਾਬੀ ਨਾਲ ਬਣੇ ਰਹੋ ਜੀ। ਸਾਡੀ ਵੈਬਸਾਈਟ sbs.com.au/punjabi ਅਤੇ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਹੈਂਡਲ SBS ਪੰਜਾਬੀ ਦੇ ਨਾਲ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ।
ਪਿਆਰੇ ਸਰੋਤਿਓ, ਨੌਜਵਾਨ ਹਮੇਸ਼ਾ ਹੀ ਆਪਣੇ ਆਪ ਨੂੰ ਬਿਹਤਰ ਬਣਾਉਣ ਦੇ ਵਿੱਚ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਤੱਕ ਪਹੁੰਚਣ ਬਾਰੇ ਸੋਚਦੇ ਰਹਿੰਦੇ ਆ ਤੇ ਉਹ ਪਹੁੰਚਦੇ ਵੀ ਆ। ਤੇ ਨੌਜਵਾਨਾਂ ਦੀਆਂ ਮਿਹਨਤ ਦੀਆਂ, ਉਹਨਾਂ ਦੀ ਕਲਾ ਦੀਆਂ, ਉਹਨਾਂ ਦੀ ਕਾਮਯਾਬੀ ਦੀਆਂ ਕਹਾਣੀਆਂ ਅਸੀਂ SBS ਪੰਜਾਬੀ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੇ ਹਰੇਕ ਸਾਲ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਦਿੰਦੇ ਆ ਤੇ ਇਸ ਸਾਲ ਵੀ ਅਸੀਂ ਆਸਟ੍ਰੇਲੀਅਨ ਨੌਜਵਾਨਾਂ ਦੀਆਂ ਕਹਾਣੀਆਂ, ਉਹਨਾਂ ਦੇ ਸਫ਼ਰ ਬਾਰੇ, ਉਹਨਾਂ ਦੀਆਂ ਕਾਮਯਾਬੀਆਂ ਬਾਰੇ ਤੁਹਾਡੇ ਤੱਕ ਖਾਸ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਉਮੀਦ ਆ ਕਿ ਤੁਸੀਂ ਉਹਨਾਂ ਨੂੰ ਵੀ ਪਿਆਰ ਦਿਓਗੇ ਤੇ ਜੇਕਰ ਤੁਸੀਂ ਵੀ ਆਪਣੀ ਕੋਈ ਕਹਾਣੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਤੇ ਤੁਸੀਂ ਸਾਡੇ ਤੱਕ ਜਦੋਂ ਮਰਜ਼ੀ ਪਹੁੰਚ ਕਰ ਸਕਦੇ ਹਾਂ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹਾਂ ਜਾਂ ਫਿਰ ਸਾਡੇ SBS ਪੰਜਾਬੀ ਸੋਸ਼ਲ ਮੀਡੀਆ ਪੇਜਸ ਉੱਤੇ, ਫੇਸਬੁੱਕ ਤੇ ਇੰਸਟਾਗ੍ਰਾਮ ਉੱਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣੀ ਕਹਾਣੀ ਸਾਡੇ ਤੱਕ ਪਹੁੰਚਾ ਸਕਦੇ ਹੋ। ਆਓ ਹੁਣ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਅਗਲਾ ਗੀਤ, ਬੀਰ ਸਿੰਘ ਦਾ ਗਾਇਆ ਗੀਤ ਨਿੰਮੀ ਨਿੰਮੀ। 2025 ਵਿੱਚ ਪੰਜਾਬੀ ਗਾਇਕਾਂ ਨੇ ਗੀਤਾਂ ਦੀਆਂ ਹਨੇਰੀਆਂ ਲਿਆ ਦਿੱਤੀਆਂ। ਇੱਕ ਨਵਾਂ ਗੀਤ ਸੁਣ ਕੇ ਹਟੋ ਤੇ ਨਾਲ ਹੀ 3-4 ਹੋਰ ਟ੍ਰੈਂਡਿੰਗ 'ਚ ਚੱਲਦੇ ਹੁੰਦੇ ਆ। ਇਹ ਗੀਤ ਤਾਂ ਮੈਨੂੰ ਲੱਗਦਾ 2026 ਦੇ ਵਿੱਚ ਹੋਰ ਵੀ ਜ਼ਿਆਦਾ ਹੋ ਜਾਣੇ ਆ ਤੇ ਨਾਲ ਦੀ ਨਾਲ ਗਾਇਕ ਵੀ ਹੋਰ ਜ਼ਿਆਦਾ ਹੋ ਜਾਣੇ ਆ। ਜਿਹੜੇ ਵੀ ਨਵੇਂ ਨਵੇਂ ਗੀਤ ਹੋਣਗੇ ਉਹ ਤੁਹਾਨੂੰ SBS ਪੰਜਾਬੀ ਤੇ ਸੁਣਾਉਂਦੇ ਰਹਾਂਗੇ। ਹੁਣ ਵੇਲਾ ਹੋ ਗਿਆ ਜੀ ਪ੍ਰੋਗਰਾਮ ਦਾ ਅਗਲਾ ਵਕਫਾ ਲੈਣ ਦਾ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਜੀ, ਅੱਜ ਦਾ SBS ਪੰਜਾਬੀ ਪ੍ਰੋਗਰਾਮ ਤੁਸੀਂ ਸੁਣ ਰਹੇ ਆ ਮੇਰੇ ਨਾਲ ਜਾਣੀ ਜਸਮੀਤ ਕੌਰ ਦੇ ਨਾਲ, ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਜਾਣਾਂਗੇ ਵਿਸ਼ਵ ਭਰ ਵਿੱਚੋਂ ਪੰਜਾਬੀਆਂ ਦੀਆਂ ਚੋਣਵੀਆਂ ਖਬਰਾਂ ਤੇ ਇਹ ਸੈਗਮੈਂਟ ਲੈ ਕੇ ਹਾਜ਼ਰ ਹੈ ਜੀ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ। ਆਓ ਸੁਣਦੇ ਹਾਂ।
ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ 2026 ਦੇ ਵਰੇ ਦੀਆਂ ਸ਼ੁਭ ਇੱਛਾਵਾਂ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਸਿੱਖਸ ਆਫ ਅਮਰੀਕਾ ਦੇ ਵੱਲੋਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨਾਲ ਮਹੱਤਵਪੂਰਨ ਮੁਲਾਕਾਤ। ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਸੰਬੰਧੀ ਹਾਲੇ ਤੱਕ ਹੋ ਰਿਹਾ ਵਿਸ਼ਲੇਸ਼ਣ। ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਅੰਮ੍ਰਿਤਧਾਰੀ ਸਿੱਖ ਪ੍ਰਭਜੋਤ ਸਿੰਘ ਵੜਿੰਗ ਨੇ ਕਾਨੂੰਨੀ ਲੜਾਈ ਜਿੱਤੀ। ਨਿਊਜ਼ੀਲੈਂਡ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੈਣਗੀਆਂ ਕਬੱਡੀਆਂ। ਨਿਊਜ਼ੀਲੈਂਡ ਵਿੱਚ ਖੋ ਖੋ ਫੈਡਰੇਸ਼ਨ ਵੱਲੋਂ 2026 ਦੀਆਂ ਕਾਮਨਵੈਲਥ ਖੇਡਾਂ ਦੀ ਤਿਆਰੀ ਵਿੱਚ ਪੰਜਾਬੀ ਮੂਲ ਦੇ ਖਿਡਾਰੀ ਸ਼ਾਮਲ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਅਮਰੀਕਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਿੱਖ ਲੋਕ ਵਸਦੇ ਨੇ ਅਤੇ ਉਹਨਾਂ ਵੱਲੋਂ ਬਣਾਈ ਗਈ ਇੱਕ ਜਥੇਬੰਦੀ ਸਿੱਖਸ ਆਫ ਅਮਰੀਕਾ ਨੇ ਸਮੇਂ ਸਮੇਂ ਤੇ ਆਪਣਾ ਬਣਦਾ ਰੋਲ ਨਿਭਾਇਆ। ਉਚੇਚੇ ਤੌਰ ਤੇ ਸਾਂਝ ਪਾਉਣੀ ਬਣਦੀ ਹੈ ਕਿ ਉਹਨਾਂ ਦੇ ਵੱਲੋਂ ਚੇਅਰਮੈਨ ਜਸਦੀਪ ਜੱਸੀ ਅਤੇ ਹੋਰ ਉੱਚ ਪੱਧਰੀ ਵਫਦ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਦੇ ਨਾਲ ਵੱਖ ਵੱਖ ਘੱਟ ਗਿਣਤੀ ਨਾਲ ਪੇਸ਼ ਆਉਂਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਹਾਲਾਂਕਿ ਇਸ ਦੌਰਾਨ ਉਹਨਾਂ ਨੇ ਬੀਤੇ ਦਿਨੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੜ੍ਹਦੇ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢਣ ਦੇ ਲਈ ਅਤੇ ਸਿੱਖ ਮੈਰਿਜ ਐਕਟ ਨੂੰ ਲਾਗੂ ਕਰਵਾਉਣ ਦੇ ਨਾਲ ਨਾਲ ਪੰਜਾਬੀ ਵਿੱਚ ਪਾਕਿਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਈਨ ਬੋਰਡ ਲਗਾਉਣ ਦੇ ਨਾਲ ਸ਼ਲਾਘਾ ਵੀ ਕੀਤੀ। ਲੇਕਿਨ ਘੱਟ ਗਿਣਤੀਆਂ ਨੂੰ ਪੇਸ਼ ਆਉਂਦੇ ਕਾਨੂੰਨੀ ਮਸਲਿਆਂ ਉੱਤੇ ਖੁੱਲ੍ਹ ਕੇ ਚਰਚਾ ਵੀ ਹੋਈ। ਯਾਦ ਕਰਾਉਣਾ ਚਾਹਾਂਗੇ ਕਿ ਪਾਕਿਸਤਾਨ ਦੇ ਵਿੱਚ ਰਹਿ ਗਏ ਗੁਰਧਾਮਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਭਾਵੇਂ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਉਹਨਾਂ ਨੇ ਇਹਨਾਂ ਤੀਰਥ ਸਥਾਨਾਂ ਦੀ ਸਾਂਭ ਸੰਭਾਲ ਦੇ ਵਾਸਤੇ ਉਚੇਚੇ ਯਤਨ ਜਾਰੀ ਰੱਖੇ ਨੇ, ਪਰ ਵੱਖ ਵੱਖ ਸਮਿਆਂ ਤੇ ਅਜਿਹੇ ਵਫਦਾਂ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਇੱਧਰ ਲੰਮੇ ਸਮੇਂ ਤੋਂ ਜਿੱਥੇ ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਵਪਾਰਕ ਸੰਬੰਧਾਂ ਨੂੰ ਲੈ ਕੇ ਮੁਕਤ ਵਪਾਰ ਸਮਝੌਤੇ ਦੀ ਚਰਚਾ ਚੱਲਦੀ ਰਹੀ ਅਤੇ ਬੀਤੇ 10 ਕੁ ਦਿਨ ਪਹਿਲਾਂ ਇਸ ਉੱਤੇ ਦਸਤਖਤ ਕਰ ਦਿੱਤੇ ਗਏ। ਦੇਰੀ ਨਾਲ ਪ੍ਰਵਾਨ ਚੜ੍ਹੇ ਇਸ ਸਮਝੌਤੇ ਨੂੰ ਭਾਵੇਂ ਕਿ ਸੱਤਾਧਾਰੀ ਧਿਰ ਆਪਣੇ ਹਿਸਾਬ ਨਾਲ ਪਿੱਠ ਥਾਪੜਦੀ ਹੋਈ ਨਜ਼ਰ ਆਉਂਦੀ ਹੈ, ਪਰ ਇਸੇ ਹੀ ਗੱਠਜੋੜ ਦੇ ਵਿੱਚ ਸ਼ਾਮਲ ਸੀਨੀਅਰ ਰਾਜਨੇਤਾਵਾਂ ਵੱਲੋਂ ਉਹਨਾਂ ਦੀ ਆਲੋਚਨਾ ਜਾਰੀ ਹੈ। ਦਰਅਸਲ ਮੋਟੇ ਤੌਰ 'ਤੇ ਵਿਸ਼ਲੇਸ਼ਣ ਕਰਦਿਆਂ ਸਾਲ 2024 ਵੱਲ ਨਜ਼ਰ ਮਾਰਦੇ ਹਾਂ ਤਾਂ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਲੈਣ ਦੇਣ ਲਗਭਗ 1.8 ਅਰਬ ਅਮਰੀਕੀ ਡਾਲਰ ਦਾ ਸੀ, ਜੋ ਕਿ ਫੋਰੈਸਟਰੀ, ਖੇਤੀ ਉਤਪਾਦਾਂ ਅਤੇ ਭਾਰਤੀ ਫਾਰਮਾਸਿਊਟੀਕਲ ਦੇ ਉੱਤੇ ਨਿਰਭਰ ਸੀ। ਇਹ ਸੌਦਾ 5 ਸਾਲਾਂ ਵਿੱਚ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਦਾ, ਜੋ ਕਿ ਲਗਭਗ 5 ਅਰਬ ਡਾਲਰ ਤੱਕ ਪਹੁੰਚੇਗਾ। ਪਰ ਇਸ ਸਮਝੌਤੇ ਨੂੰ ਲੈ ਕੇ ਵੈਲਿੰਗਟਨ ਵਿੱਚ ਰਾਜਨੀਤਿਕ ਤੂਫਾਨ ਖੜ੍ਹਾ ਹੋ ਗਿਆ। ਨਿਊਜ਼ੀਲੈਂਡ ਫਸਟ ਪਾਰਟੀ ਦੇ ਲੀਡਰ ਵਿੰਸਟਨ ਪੀਟਰਸ ਇਸ ਤੋਂ ਨਾ ਖੁਸ਼ ਨੇ। ਉਹਨਾਂ ਨੇ ਆਪਣੀ ਬਿਆਨਬਾਜ਼ੀ ਵਿੱਚ ਨਾਈਦਰ ਫ੍ਰੀ ਨੋਰ ਫੇਅਰ ਕਹਿ ਕੇ ਇਸ ਦਾ ਵਿਰੋਧ ਕੀਤਾ। ਇੱਥੇ ਜ਼ਿਕਰਯੋਗ ਹੈ ਕਿ 2026 ਦੇ ਵਰ੍ਹੇ ਦੌਰਾਨ ਜਿੱਥੇ ਰਾਸ਼ਟਰੀ ਚੋਣਾਂ ਵਿੱਚ ਨੈਸ਼ਨਲ ਪਾਰਟੀ ਇਸ ਨੂੰ ਹੱਕ ਵਿੱਚ ਭੁਗਤਾਉਣਾ ਚਾਹੁੰਦੀ ਹੈ, ਉੱਥੇ ਇਸੇ ਪਾਰਟੀ ਦੀਆਂ ਗੱਠਜੋੜ ਪਾਰਟੀਆਂ ਪਾਰਲੀਮੈਂਟ ਵਿੱਚ ਇਸ ਦਾ ਵਿਰੋਧ ਕਰ ਸਕਦੀਆਂ ਨੇ। ਉੱਧਰ ਕੈਨੇਡਾ ਦੇ ਵਿੱਚ ਲੰਮੇ ਸਮੇਂ ਤੋਂ ਭਾਰਤੀ ਭਾਈਚਾਰੇ ਦੇ ਲੋਕ ਵਸੇ ਹੋਏ ਨੇ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਕੋਈ ਪਾਰਾਵਾਰ ਨਹੀਂ, ਪਰ ਫਿਰ ਵੀ ਕਾਨੂੰਨੀ ਆਧਾਰ ਦੇ ਉੱਤੇ ਬਹੁਤ ਵਾਰ ਵਿਤਕਰੇ ਦੀਆਂ ਖਬਰਾਂ ਵੀ ਆਉਂਦੀਆਂ ਨੇ। ਹਾਲ ਦੀ ਘੜੀ ਤਾਜ਼ਾ ਘਟਨਾ ਚੱਕਰ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਸਰਦਾਰ ਪ੍ਰਭਜੋਤ ਸਿੰਘ ਵੜਿੰਗ ਹੋਣਾ ਨੇ ਕਾਨੂੰਨੀ ਲੜਾਈ ਜਿੱਤੀ ਹੈ। ਦਰਅਸਲ ਉਹਨਾਂ ਨੇ ਕਿੰਗ ਚਾਰਲਸ ਦੇ ਨਾਮ 'ਤੇ ਸਹੁੰ ਚੱਕਣ ਤੋਂ ਇਨਕਾਰ ਕੀਤਾ। ਸੁਪਰੀਮ ਕੋਰਟ ਨੇ ਇਹ ਜਾਣਕਾਰੀ ਦਿੰਦਿਆਂ ਆਖਿਆ ਕਿ ਬਰਤਾਨਵੀ ਰਾਜ ਘਰਾਣੇ ਦੇ ਨਾਮ 'ਤੇ ਸਹੁੰ ਨੂੰ ਗੈਰ ਸੰਵਿਧਾਨਕ ਮੰਨਿਆ ਜਾਵੇਗਾ। ਕੈਨੇਡਾ ਦੇ ਵਿੱਚ 1912 ਤੋਂ ਸ਼ਾਹੀ ਪਰਿਵਾਰ ਦੇ ਨਾਮ 'ਤੇ ਸਹੁੰ ਚੱਕਣ ਦੀ ਰਵਾਇਤ ਨੂੰ ਚੁਣੌਤੀ ਦਿੰਦਿਆਂ 2022 ਦੇ ਵਰ੍ਹੇ ਦੌਰਾਨ ਵਕਾਲਤ ਪਾਸ ਕਰਨ ਉਪਰੰਤ ਵਕਾਲਤ ਦੇ ਲਾਇਸੈਂਸ ਲਈ ਕਿੰਗ ਚਾਰਲਸ ਦੇ ਨਾਂ 'ਤੇ ਸਹੁੰ ਚੱਕਣ ਤੋਂ ਸਰਦਾਰ ਵੜਿੰਗ ਨੇ ਨਾਂਹ ਕਰ ਦਿੱਤੀ ਅਤੇ ਆਖਿਰਕਾਰ ਉਹਨਾਂ ਨੇ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਜਿੱਤ ਲਈ। ਇਸ ਤੋਂ ਪਹਿਲਾਂ ਜੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਇੱਥੇ ਮਾਣਯੋਗ ਜੱਜ ਅਜੀਤ ਸਵਰਨ ਸਿੰਘ ਹੋਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣੀ ਸਹੁੰ ਚੁੱਕਦਿਆਂ ਆਪਣੇ ਅਹੁਦੇ ਨੂੰ ਸਾਂਭਿਆ ਸੀ। ਇਸੇ ਰਵਾਇਤ ਨੂੰ ਹੁਣ ਕੈਨੇਡਾ ਦੇ ਵਿੱਚ ਪ੍ਰਭਜੋਤ ਸਿੰਘ ਜਾਰੀ ਰੱਖਣਾ ਚਾਹੁਣਗੇ। ਇੱਧਰ ਦੁਨੀਆ ਭਰ ਦੇ ਵਿੱਚ ਜਿੱਥੇ ਗੈਂਗਸਟਰਸ ਦੀ ਵਜ੍ਹਾ ਨਾਲ ਕਬੱਡੀ ਉੱਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਨਜ਼ਰ ਆਉਂਦੇ ਨੇ, ਉੱਥੇ ਬੀਤੇ ਦਿਨੀ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਫੈਸਲੇਦਾਰ ਵਾਲਿਆ ਮਿਲਿਆ ਪ੍ਰਤੀਕਰਮ ਵੀ ਆਇਆ ਕਿ ਯੂਰਪ, ਇੰਗਲੈਂਡ ਵਰਗੇ ਮੁਲਕਾਂ ਵਿੱਚ ਕਬੱਡੀ ਇਸ ਵਰ੍ਹੇ ਦੇ ਸੀਜ਼ਨ ਦੌਰਾਨ ਨਹੀਂ ਹੋਵੇਗੀ। ਉੱਥੇ ਨਿਊਜ਼ੀਲੈਂਡ ਵਰਗੇ ਛੋਟੇ ਮੁਲਕ ਵਿੱਚ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਫੈਸਲਾ ਲਿਆ ਕਿ ਇੱਥੇ ਪਹਿਲਾਂ ਦੀ ਤਰ੍ਹਾਂ ਹੀ ਕਬੱਡੀਆਂ ਪੈਣਗੀਆਂ। ਅਤੇ ਖੇਡ ਦੇ ਮੈਦਾਨ ਤੋਂ ਹੀ ਇੱਕ ਖੁਸ਼ਖਬਰ ਹੈ ਕਿ ਨਿਊਜ਼ੀਲੈਂਡ ਖੋ ਖੋ ਫੈਡਰੇਸ਼ਨ ਨੇ ਆਪਣੀ ਪੂਰੀ ਤਿਆਰੀ ਕਸ ਲਈ ਹੈ ਕਿ ਕਾਮਨਵੈਲਥ ਖੇਡਾਂ 2026 ਦੇ ਵਿੱਚ ਜਿੱਥੇ ਉਹ ਆਪਣੇ ਜੌਹਰ ਵਿਖਾਉਣਗੇ, ਉੱਥੇ ਇਸ ਟੀਮ ਦੇ ਵਿੱਚ ਪੰਜਾਬੀ ਮੂਲ ਦੀਆਂ ਮੁਟਿਆਰਾਂ ਅਤੇ ਨੌਜਵਾਨ ਨਜ਼ਰ ਆ ਰਹੇ ਨੇ। ਨਿਊਜ਼ੀਲੈਂਡ ਖੋ ਖੋ ਫੈਡਰੇਸ਼ਨ ਨੇ ਸਰਦਾਰ ਤਾਰਾ ਸਿੰਘ ਬੈਂਸ ਹੋਰਾਂ ਨੂੰ ਮੁੱਖ ਸਰਪ੍ਰਸਤ ਸਥਾਪ ਦਿੱਤਾ ਹੈ। ਇਹ ਉਹੀ ਸ਼ਖਸੀਅਤ ਨੇ ਜਿਹੜੇ ਕਿ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਚੇਅਰਮੈਨ ਦੀ ਕੁਰਸੀ ਉੱਤੇ ਪਹਿਲਾਂ ਤੋਂ ਹੀ ਬਿਰਾਜਮਾਨ ਨੇ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਲੜਕੀਆਂ ਦੀ ਖੋ ਖੋ ਕਬੱਡੀ ਟੀਮ ਭਾਰਤ ਵਿੱਚ ਪਿਛਲੇ ਸਾਲ ਹੋਏ ਵਿਸ਼ਵ ਕੱਪ ਦੇ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਚੁੱਕੀ ਹੈ। ਅਤੇ ਨਿਊਜ਼ੀਲੈਂਡ ਵਿੱਚ ਹੋਏ ਬੀਤੇ ਦਿਨੀ ਘਟਨਾ ਚੱਕਰ ਤੋਂ ਬਾਅਦ ਜਿੱਥੇ ਹੁਣ 25 ਗੁਰਦੁਆਰਿਆਂ ਦੀ ਸਾਂਝੀ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਨਿਊਜ਼ੀਲੈਂਡ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਤੀ ਸਾਲ ਇੱਕ ਨਗਰ ਕੀਰਤਨ ਹੋਇਆ ਕਰੇਗਾ ਅਤੇ ਉਸ ਨੂੰ ਸੁਚੱਜੇ ਪ੍ਰਬੰਧਾਂ ਦੇ ਨਾਲ ਸੰਗਤ ਦੇ ਨਾਲ ਸਲਾਹ ਕਰਨ ਉਪਰੰਤ ਹੀ ਸੜਕਾਂ ਉੱਤੇ ਆਯੋਜਿਤ ਕੀਤਾ ਜਾਣਾ ਹੈ। ਹਾਦੀ ਘੜੀ ਇਸ ਮਾਮਲੇ ਵਿੱਚ ਨਿਊਜ਼ੀਲੈਂਡ ਦੇ ਵੱਖ ਵੱਖ ਭਾਈਚਾਰਿਆਂ ਨੇ ਸਿੱਖਾਂ ਦੇ ਨਾਲ ਆਪਣੀ ਸਦਭਾਵਨਾ ਜਤਾਉਂਦਿਆਂ ਡੈਸਟਨੀ ਚਰਚ ਵੱਲੋਂ ਇੱਕ ਨਗਰ ਕੀਰਤਨ ਵਿੱਚ ਰੁਕਾਵਟ ਪਾਏ ਜਾਣ ਦੀ ਆਲੋਚਨਾ ਕੀਤੀ ਹੈ। ਯਾਦ ਕਰਾਉਣਾ ਚਾਹਾਂਗੇ ਕਿ ਡੈਸਟਨੀ ਚਰਚ ਦੇ ਕਰਤਾ ਧਰਤਾ ਬ੍ਰਾਇਨ ਤਮਾਕੀ ਇਸੇ ਤਰ੍ਹਾਂ ਦਾ ਪ੍ਰਵਾਸੀਆਂ ਖਿਲਾਫ਼ ਇੱਕ ਰੋਸ ਪ੍ਰਦਰਸ਼ਨ 31 ਜਨਵਰੀ 2026 ਨੂੰ ਆਕਲੈਂਡ ਦੇ ਪ੍ਰਮੁੱਖ ਇਲਾਕੇ ਹਾਰਬਰ ਬ੍ਰਿਜ ਉੱਤੇ ਕਰਨਾ ਚਾਹੁੰਦੇ ਨੇ, ਜਿਸ ਦੀ ਹਾਲ ਦੀ ਘੜੀ ਆਕਲੈਂਡ ਕੌਂਸਲ ਵੱਲੋਂ ਆਗਿਆ ਨਹੀਂ ਦਿੱਤੀ ਗਈ। ਬੁਲੇਟਿਨ ਦੇ ਅੰਤ ਵਿੱਚ ਸਵਰਗਵਾਸੀ ਡਾਕਟਰ ਸੁਰਜੀਤ ਪਾਤਰ ਉਹਨਾਂ ਦੇ ਇਸ ਖਿਆਲ ਦੇ ਨਾਲ ਆਗਿਆ ਦਿਓ ਕਿ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ, ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ, ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ ਹਾਂ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨੂੰ ਇੱਥੇ ਹੀ ਲੈਣੀ ਪਵੇਗੀ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਨਵਾਂ ਸਾਲ ਮੁਬਾਰਕ, ਮਿਹਰਬਾਨੀ।
ਪਿਆਰੇ ਦੋਸਤੋ, ਜਿੱਥੇ ਜਿੱਥੇ ਪੰਜਾਬੀ ਗਏ ਹਨ ਉੱਥੇ ਹੀ ਪੰਜਾਬ ਦੀ ਮਹਿਕ ਆਪਣੇ ਨਾਲ ਲੈ ਗਏ ਹਨ ਅਤੇ ਜਿੱਥੇ ਪੰਜਾਬੀ ਪਹਿਰਾਵਾ, ਪੰਜਾਬੀ ਬੋਲੀ, ਪੰਜਾਬੀ ਖਾਣਾ, ਇਹ ਸਭ ਦਾ ਪ੍ਰਭਾਵ ਦੁਨੀਆਂ ਭਰ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਆ, ਉੱਥੇ ਹੀ ਪੰਜਾਬੀ ਗੀਤਾਂ ਦਾ ਬੋਲਬਾਲਾ ਦੁਨੀਆਂ ਭਰ ਵਿੱਚ ਹੋ ਰਿਹਾ ਹੈ। ਅਤੇ ਆਓ ਸੁਣਦੇ ਹਾਂ 2025 ਦੇ ਕੁਝ ਸਰੋਤਿਆਂ ਵੱਲੋਂ ਪਸੰਦ ਕੀਤੇ ਗਏ ਚੋਣਵੇਂ ਗੀਤ। ਸਰੋਤਿਓ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੀ ਅਗਲੇ ਹਫ਼ਤੇ ਦੇ SBS ਪੰਜਾਬੀ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਾਰਿਆਂ ਦਾ ਤੈਅ ਦਿਲੋਂ ਧੰਨਵਾਦ ਅਤੇ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ। ਤੁਸੀਂ ਆਨੰਦ ਮਾਣੋ ਜੀ ਅੱਜ ਦੇ ਪ੍ਰੋਗਰਾਮ ਦੇ ਅਖੀਰਲੇ ਗੀਤਾਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।